ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਕਹਾਂ ਤੁਸ਼ ਪ੍ਰਭ ਬੁੱਧ ਹਮਾਰੀ, ਵਰਨ ਨਾ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਪ੍ਰਭ ਕਥਾ ਸੁਧਾਰੀ। ਛਾਏ ਜਾਤੀ ਏਕਤਾ ਅਨੇਕਤਾ, ਬੁਲਾਏ ਜਾਤੀ ਹੋਵਤੀ ਕੁਚਿਲ ਤੱਕ, ਤੇ ਬਨ ਕੁਰਾਨ ਕੀ ਪਾਪ ਪਰ ਪੱਕ ਜਾਤੇ, ਧਰਮ ਤਸਕ ਜਾਤੇ, ਵਰਣ ਗ੍ਰੰਥ ਜਾਤੇ, ਸਾਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘਾ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਬਾਹੁ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਟਨਾ ਸਾਹਿਬ ਦੀ ਧਰਤ ਹੈ ਭਾਗ ਵਾਲੀ, ਜਿੱਥੇ ਪੀਰਾਂ ਦਾ ਪੀਰ ਅਵਤਾਰ ਖੇਡੇ, ਜਿਹਦੇ ਕਦਮਾਂ ਨੂੰ ਦੇਵਤੇ ਤਰਸਦੇ ਨੇ, ਉਹ ਦੇਹੀ ਮਨੁੱਖ ਦੀ ਧਾਰ ਖੇਡੇ। ਚਰਨ ਧੂੜ ਜੀ ਦੀ ਕੋਟ ਪਾਪ ਕੱਟੇ, ਚਰਨ ਧੂੜ ਜੀ ਦੀ ਕੋਟ ਪਾਪ ਕੱਟੇ, ਕਰਦਾ ਬਾਲਕਾਂ ਵਾਂਗ ਵਿਹਾਰ ਖੇਡੇ। ਉਸ ਧਰਤੀ ਜਿਹੀ ਹੋਰ ਥਾਂ ਕਿਹੜੀ, ਹਿੰਦ ਧਰਮ ਦਾ ਜਿੱਥੇ ਆਧਾਰ ਖੇਡੇ। ਉਹ ਮਹਿਲ ਮੁਨਾਰੇ ਬਾਜ਼ਾਰ ਗਲੀਆਂ ਧੰਨ, ਉਹ ਮਹਿਲ ਮੁਨਾਰੇ ਬਾਜ਼ਾਰ ਗਲੀਆਂ ਧੰਨ, ਜਿਨ੍ਹਾਂ ਵਿੱਚ ਅੱਜ ਪੁੱਤ ਕਰਤਾਰ ਖੇਡੇ। ਉਹਨਾਂ ਬੱਚਿਆਂ ਵਰਗਾ ਹੈ ਕੌਣ ਭਾਈ, ਦੁਸ਼ਟ ਦਮਨ ਬਣ ਜਿਨ੍ਹਾਂ ਦਾ ਯਾਰ ਖੇਡੇ। ਮਾਤਾ ਗੁਜਰੀ ਸਮਾਨ ਦੇ ਕੌਣ ਮਾਤਾ, ਮਾਤਾ ਗੁਜਰੀ ਸਮਾਨ ਹੈ ਕੌਣ ਮਾਤਾ, ਜਿਹਦੀ ਗੋਦ ਵਿੱਚ ਸਿਰਜਣਹਾਰ ਖੇਡੇ। ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ, ਮਾਂ ਗੁਜਰੀ ਦੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ। ਹੋਰ ਕੋਈ ਨਹੀਂ ਹੋ ਸਕਦਾ, ਮਾਂ ਰੱਖ ਲਈ ਦੇ ਸਿਰਾਂ ਦੀ ਥੰਮੀ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ
ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸਤ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ
ਤੇਰੀ ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ
ਵਰਗਾ ਪੁੱਤਰ ਕੋਈ ਜੰਮ ਲਵੇ ਜੰਮ ਲਵੇ ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਉਹ ਅਜੇ ਨਾ ਜੰਮੀ ਵਰਗਾ ਪੁੱਤਰ ਕੋਈ ਜੰਮ ਲਵੇ ਮਾਂ ਅਜੇ ਨਾ ਜੰਮੀ
ਤੇਰੇ ਵਰਗਾ ਪੁੱਤਰ ਕੋਈ
ਪ੍ਰਗਟਿਓ ਮਰਦ ਗੰਮੜਾ। ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ
ਗੁਰਚੇਲਾ
ਗੁਰਚੇਲਾ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਜੀ ਔਰ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਾਹਿਬ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਸਾਰੀ ਸੰਗਤ ਪਿਆਰ ਦਾ ਸਬੂਤ ਦਿਓ ਇੱਕ ਵਾਰੀ ਸਤਿਗੁਰਾਂ ਨੂੰ ਸੀਸ ਨਵਾਓ ਤੇ ਗੱਜ ਕੇ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲਯੁਗ ਦੇ ਇਸ ਘੋਰ ਸਮੇਂ ਵਿੱਚ ਸਤਿਗੁਰਾਂ ਨੇ ਸਾਡੇ ਤੇ ਮਹਾਨ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਇਹ ਸੁਭਾਗ ਸਮਾਂ ਸਾਨੂੰ ਬਖਸ਼ਿਆ ਹੈ। ਟੈਗੋਰ ਨਗਰ ਵਕਰੋਲੀ ਬੰਬੇ ਦੀਆਂ ਸੰਗਤਾਂ ਨੂੰ ਤਿੰਨ ਦਿਨਾਂ ਦਾ ਸਮਾਂ ਮਿਲਿਆ। ਅੱਜ ਤੀਸਰਾ ਔਰ ਲਾਸਟ ਦੀਵਾਨ ਹੈ। ਤਿੰਨ ਦੀਵਾਨ ਹੁਣ ਅੱਗੇ ਨੇ, ਕੱਲ ਤੋਂ ਸ਼ੁਰੂ ਹੋਣੇ ਨੇ। ਵੱਧ ਚੜ ਕੇ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਹਨ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਆਪ ਜੀ ਕਈ ਦਿਨਾਂ ਤੋਂ ਆਨੰਦ ਮਾਣ ਰਹੇ ਹੋ, ਅੱਜ ਦਾ ਸਮਾਂ ਵੀ ਸਫਲ ਬਣਾਈਏ। ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ, ਔਰ ਸਤਿਗੁਰਾਂ ਦੇ ਪਿਆਰ ਵਿੱਚ ਹਾਜ਼ਰੀ ਭਰੀਏ। ਕੱਲ ਮੈਂ ਅਰਜ਼ ਕੀਤੀ ਸੀ ਕਿ ਇੱਥੋਂ ਬੈਠਾ ਹੀ ਪਟਨਾ ਸਾਹਿਬ ਮੱਥਾ ਟੇਕੋ ਸੁਰਤੀ ਨਾਲ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਦਿਹਾੜਾ ਕੱਲ ਸੰਗਤਾਂ ਨੇ ਥਾਂ ਪਰ ਥਾਂ ਮਨਾਇਆ। ਜਿਨ੍ਹਾਂ ਜਿਨ੍ਹਾਂ ਦੇ ਅੰਦਰ ਵੀ ਪਿਆਰ ਹੈ ਉਹਨਾਂ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਭਾਵੇਂ ਅਖੰਡ ਪਾਠ ਸਾਹਿਬ ਕਰਾ ਕੇ, ਭਾਵੇਂ ਦੀਵਾਨ ਲਵਾ ਕੇ, ਭਾਵੇਂ ਲੰਗਰ ਲਾ ਕੇ, ਕਿਵੇਂ ਨਾ ਕਿਵੇਂ, ਭਾਵੇਂ ਜਪਜੀ ਸਾਹਿਬ ਦਾ ਪਾਠ ਕਰਕੇ ਹੀ, ਭਾਵੇਂ ਚੌਪੜੀ ਸਾਹਿਬ ਦਾ ਪਾਠ ਕਰਕੇ। ਠੀਕ ਹੈ, ਸਾਨੂੰ ਸਾਰਿਆਂ ਨੂੰ ਖੁਸ਼ੀ ਮਨਾਉਣੀ ਚਾਹੀਦੀ। ਮੈਂ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ ਪਟਨਾ ਸਾਹਿਬ ਦੀ ਧਰਤ ਦੇ ਭਾਗ ਜਾ ਕੇ, ਜਿਹਦੇ ਵਿੱਚ ਅੱਜ ਅੱਲਾ ਦਾ ਨੂਰ ਆਇਆ, ਕੱਲ ਆਪ ਜੀ ਨੇ ਸੁਣਿਆ ਸੀ। ਸੋ ਅੱਜ ਦਾ ਸਮਾਂ ਵੀ ਇਕਾਗਰਤਾ ਬਣਾ ਕੇ ਮਰਦ ਚਰਨਾਂ 'ਚ ਬੈਠ ਜਾਈਏ, ਪਤਾ ਹੀ ਨਾ ਲੱਗੇ ਕੌਣ ਆਇਆ ਕੌਣ ਗਿਆ। ਭਾਈ ਗੁਰਦਾਸ ਜੀ ਇੱਕ ਬਚਨ ਕਰਦੇ ਨੇ, ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ ਮੁਗਤਾ ਅਮੋਲ ਖਾਏ ਖਾਏ ਬਿਗਸਾਤ ਹੈ ਹੰਸਾਂ ਦੀ ਡਾਰ। ਜੈਸੇ ਤੋ ਮਰਾਲ ਮਾਲ ਬੈਠਤ ਹੈ ਮਾਨ ਸਰ, ਹੰਸਾਂ ਦੀ ਡਾਰ ਮਾਨ ਸਰੋਵਰ ਤੇ ਆਉਂਦੀ ਹੈ ਤੇ ਆ ਕੇ ਹੀਰੇ ਮੋਤੀ ਚੁਗਦੀ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ, ਹੰਸਾਂ ਦੀ ਖੁਰਾਕ ਹੀਰੇ ਮੋਤੀ ਚੁਗਣਾ। ਹੰਸ ਭੁੱਖਾ ਮਰ ਜਾਏਗਾ ਪਰ ਕਦੇ ਮਾਸ ਨਹੀਂ ਖਾਂਦਾ, ਕਦੇ ਕੋਧਰਾ ਨਹੀਂ ਖਾਂਦਾ। ਹੰਸਾਂ ਦੀ ਖੁਰਾਕ ਹੈ ਹੀਰੇ ਮੋਤੀ ਚੁਗਣੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਹੰਸ ਇਕੱਠੇ ਹੋ ਕੇ ਆਏ, ਡਾਰ ਹੰਸਾਂ ਦੀ ਆਈ ਤੇ ਮਾਨ ਸਰੋਵਰ ਤੇ ਬੈਠ ਕੇ ਹੀਰੇ ਮੋਤੀ ਚੁਗੇ। ਉਹ ਹੰਸ ਹੈ ਤੇ ਗੁਰਸਿੱਖ ਪਰਮ ਹੰਸ ਹੈ। ਜਿਵੇਂ ਹੰਸ ਹੀਰੇ ਮੋਤੀ ਚੁਗਦਾ ਨਾ, ਗੁਰਸਿੱਖ ਸਤ ਸੰਗਤ ਰੂਪੀ ਮਾਨ ਸਰੋਵਰ ਤੇ ਆ ਕੇ ਸ਼ਬਦ ਰੂਪੀ ਹੀਰੇ ਮੋਤੀ ਚੁਗਦਾ। ਆਖੋ ਸਤਨਾਮ।
ਵਾਹਿਗੁਰੂ।
ਜਿਵੇਂ ਹੰਸ ਭੁੱਖਾ ਤੇ ਮਰ ਜਾਏਗਾ ਪਰ ਕਦੇ ਕੋਧਰਾ ਨਹੀਂ ਖਾਂਦਾ, ਗੁਰਸਿੱਖ ਵੱਡੇ ਤੋਂ ਵੱਡੇ ਦੁੱਖ ਦਾ ਸਾਹਮਣਾ ਤੇ ਕਰੇਗਾ ਪਰ ਦਰ ਦਰ ਤੇ ਸਿਰ ਨਹੀਂ ਝੁਕਾਉਂਦਾ। ਆਖੋ ਸਤਨਾਮ।
ਵਾਹਿਗੁਰੂ।
ਥਾਂ ਥਾਂ ਤੇ ਸਿਰ ਨਹੀਂ ਝੁਕਾਉਂਦਾ। ਇੱਕ ਗੱਲ ਯਾਦ ਰੱਖਣੀ, ਹੰਸ ਮਾਨ ਸਰੋਵਰ ਤੇ ਪਹੁੰਚ ਵੀ ਜਾਏ, ਹੀਰੇ ਮੋਤੀ ਵੇਖ ਵੀ ਲਏ ਵੀ ਉਹ ਸਾਹਮਣੇ ਪਏ ਹੋਏ ਨੇ, ਪਰ ਉਹਨਾਂ ਚਿਰ ਤ੍ਰਿਪਤ ਨਹੀਂ ਹੋ ਸਕਦਾ, ਉਹਨਾਂ ਚਿਰ ਉਹਦੀ ਭੁੱਖ ਨਹੀਂ ਮਿਟ ਸਕਦੀ ਜਿੰਨਾ ਚਿਰ ਹੰਸ ਆਪਣਾ ਸਿਰ ਨੀਵਾਂ ਕਰਕੇ ਤੇ ਮੋਤੀ ਨੂੰ ਆਪਣੇ ਅੰਦਰ ਨਿਗਲਦਾ ਨਹੀਂ, ਉਹਨਾਂ ਚਿਰ ਨਹੀਂ ਪਹੁੰਚ ਵੀ ਜਾਏ ਭਾਵੇਂ। ਗੁਰਮੁਖੋ ਅਸੀਂ ਸੰਗਤ ਵਿੱਚ ਭਾਵੇਂ ਆ ਵੀ ਜਾਈਏ, ਜਿੰਨਾ ਚਿਰ ਆਪਣਾ ਹੰਕਾਰ ਨਹੀਂ ਨਾ ਦੂਰ ਕਰਦੇ, ਆਪਣੇ ਮਨ ਨੂੰ ਨੀਵਾਂ ਨਹੀਂ ਕਰਦੇ, ਪ੍ਰਾਪਤ ਸਾਨੂੰ ਵੀ ਕੁਛ ਨਹੀਂ ਹੋਣਾ। ਆਖੋ ਸਤਨਾਮ,
ਵਾਹਿਗੁਰੂ।
ਸੰਗਤ ਕਰਕੇ ਉਵੇਂ ਹੀ ਮੁੜ ਜਾਂਗੇ ਖਾਲੀ, ਖਾਲੀ ਆਏ ਤੇ ਖਾਲੀ ਵਾਪਸ। ਪੱਲੇ ਤਾਂ ਹੀ ਕੁਛ ਪੈਣਾ ਜੇ ਸਾਧ ਸੰਗਤ ਅਸੀਂ ਮਨ ਨੀਵੇਂ ਕਰਾਂਗੇ, ਮਨ ਨੀਵੇਂ। ਤੇ ਜਿਹੜੀ ਜਗ੍ਹਾ ਨੀਵੀਂ ਹੋਵੇ, ਜਿਹੜੀ ਜਗ੍ਹਾ ਨੀਵੀਂ ਹੋਵੇ ਪਾਣੀ ਉਸੇ ਪਾਸੇ ਦੌੜਦਾ। ਜਿਹੜਾ ਮਨ ਨੀਵਾਂ ਸਤਿਗੁਰ ਦੀ ਬਖਸ਼ਿਸ਼ ਵੀ ਉਸੇ ਤੇ ਜ਼ਿਆਦਾ ਹੁੰਦੀ। ਤੇ ਜਿਹੜੇ ਦਰਖਤ ਨੂੰ ਫਲ ਬਹੁਤਾ ਲੱਗਿਆ ਹੋਵੇ ਨਾ ਉਹ ਝੁਕਿਆ ਵਾ ਹੁੰਦਾ, ਜਿਹੜੇ ਹੱਥ ਜੁੜੇ ਤੇ ਸਿਰ ਝੁਕਿਆ ਨਿਮਰਤਾ ਚ ਗੁਰਸਿੱਖ ਹੈ, ਸਮਝ ਲਓ ਇਹਨੂੰ ਅੰਦਰਲੀ ਅਵਸਥਾ ਪ੍ਰਾਪਤ ਹੋਈ ਵੀ ਹੈ, ਫਲ ਮਿਲਿਆ ਹੋਇਆ ਇਹਨੂੰ। ਜਿੰਨਾ ਫਲ ਜ਼ਿਆਦਾ ਉਹਨਾਂ ਝੁਕਿਆ ਵੀ ਜ਼ਿਆਦਾ, ਜਿੰਨਾ ਫਲ ਜ਼ਿਆਦਾ ਹੋਏਗਾ ਉਹ ਦਰਖਤ ਝੁਕਿਆ ਵੀ ਉਹਨਾਂ ਹੀ ਜ਼ਿਆਦਾ ਹੋਏਗਾ। ਜਿਹੜੇ ਗੁਰਸਿੱਖ ਦੇ ਅੰਦਰ ਗੁਰੂ ਦੀ ਬਖਸ਼ਿਸ਼ ਵਰਤ ਗਈ, ਜਿਹਨੂੰ ਗੁਰੂ ਦਰਗਾਹੀ ਪ੍ਰਸ਼ਾਦ ਮਿਲ ਗਿਆ, ਗੁਰਪ੍ਰਸਾਦ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ, ਮਿਹਰ ਦੀ ਨਜ਼ਰ ਕਰਕੇ ਸਤਿਗੁਰਾਂ ਨੇ ਜਿਹਦੇ ਵੱਲ ਤੱਕ ਲਿਆ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ ਨਾ, ਜਿਹੜਾ ਉਹ ਵੀ ਝੁਕਿਆ ਵਿਆ ਹੋਏਗਾ, ਕਦੇ ਹੰਕਾਰ ਵਿੱਚ ਨਹੀਂ ਹੋਏਗਾ, ਕਦੇ ਆਕੜ ਵਿੱਚ ਨਹੀਂ ਹੋਏਗਾ, ਨਿਮਰਤਾ। ਤੇ ਮੈਂ ਕਈ ਵਾਰੀ ਸੰਗਤਾਂ ਵਿੱਚ ਅਰਜ ਕੀਤੀ ਹੈ ਕਿ ਗੁਰਸਿੱਖ ਦੇ ਹੱਥ ਤੇ ਸਿਰ ਝੁਕਿਆ ਹੀ ਆਪਣੇ ਗੁਰੂ ਅੱਗੇ ਸੋਹਣਾ ਲੱਗਦਾ। ਖੁਸ਼ ਸਤਨਾਮ,
ਸ੍ਰੀ ਵਾਹਿਗੁਰੂ।
ਜਿਸੇ ਦੇਖ ਕਰ ਸਰ ਨਾ ਝੁਕ ਜਾਏ ਉਸੇ ਡਰ ਨਹੀਂ ਕਹਿਤੇ, ਜੋ ਦਰ ਦਰ ਪੇ ਝੁਕਦਾ ਹੈ ਉਸੇ ਸਰ ਨਹੀਂ ਕਹਿਤੇ। ਸੋ ਇਸ ਦਰ ਤੇ ਗੁਰਸਿੱਖ ਦਾ ਸਿਰ ਝੁਕਣਾ ਚਾਹੀਦਾ। ਤੇ ਜਿੰਨਾ ਚਿਰ ਹੰਸ ਨੀਵਾਂ ਨਹੀਂ ਹੁੰਦਾ ਮਾਨ ਸਰੋਵਰ ਤੋਂ ਮੋਤੀ ਪ੍ਰਾਪਤ ਨਹੀਂ ਕਰ ਸਕਦਾ। ਆਏ ਹਾਂ ਅਸੀਂ ਮਾਨ ਸਰੋਵਰ ਤੇ ਸ਼ਬਦ ਰੂਪੀ ਹੀਰੇ ਮੋਤੀ ਨੇ ਮਨ ਕਰਕੇ ਨੀਵੇਂ ਹੰਕਾਰ ਕੱਢ ਕੇ ਤੇ ਭਰ ਕੇ ਲੈ ਜਾਈਏ, ਸਤਿਗੁਰ ਦੀ ਬਖਸ਼ਿਸ਼ ਹੋ ਜਾਏਗੀ। ਇੱਕ ਗੱਲ ਹੋਰ ਨੋਟ ਕਰੋ, ਹੰਸ ਦੀ ਚੁੰਝ ਵਿੱਚ ਬਰਕਤ ਹੈ। ਉਹ ਕੀ? ਉਹਨੂੰ ਅਕਾਲ ਪੁਰਖ ਵੱਲੋਂ ਇੱਕ ਇਹ ਬਖਸ਼ਿਸ਼ ਹੋਈ ਵੀ ਹੈ, ਗੋਡ ਗਿਫਟ ਮਿਲਿਆ ਵਾ ਕਹਿ ਲਓ, ਵੀ ਉਹਦੀ ਜਿਹੜੀ ਚੁੰਝ ਹੈ ਨਾ ਉਹਦੇ ਵਿੱਚ ਖਟਿਆਈ ਹੈ, ਨੇਤ ਹੀ ਐਸੀ ਹੈ ਭਗਵਾਨ ਦੀ, ਉਹਦੀ ਚੁੰਝ ਵਿੱਚ ਖਟਿਆਈ ਹੈ। ਉਹ ਜੇ ਚੁੰਝ ਦੁੱਧ ਵਿੱਚ ਪਾ ਲੈਂਦਾ ਨਾ ਤੇ ਦੁੱਧ ਵੱਖਰਾ ਹੋ ਜਾਂਦਾ ਹੈ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ, ਦੁੱਧ ਵੱਖਰਾ ਹੋ ਜਾਂਦਾ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ, ਪਾਣੀ ਵੱਖਰਾ ਹੋ ਜਾਂਦਾ, ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਦੁੱਧ ਚੋਂ। ਉਹ ਫੁੱਟੀਆਂ ਫੁੱਟੀਆਂ ਚੁਗ ਲੈਂਦਾ, ਪਾਣੀ ਪਾਣੀ ਛੱਡ ਦਿੰਦਾ, ਪਾਣੀ ਪਾਣੀ ਛੱਡ ਦਿੰਦਾ, ਫੁੱਟੀਆਂ ਫੁੱਟੀਆਂ ਚੁਗ ਲੈਂਦਾ। ਗੁਰਸਿੱਖ ਨੂੰ ਜਿਵੇਂ ਹੰਸ ਨੂੰ ਦਿੱਤੀ ਹੈ ਨਾ ਖਟਿਆਈ, ਤੇ ਗੁਰਸਿੱਖ ਨੂੰ ਪਰਮੇਸ਼ਰ ਨੇ ਗਿਆਨ ਦਿੱਤਾ, ਬੁੱਧੀ ਦਿੱਤੀ ਹੈ ਜਿਹੜੀ ਹਰ ਇੱਕ ਨੂੰ ਨਹੀਂ ਮਿਲੀ, ਬੁੱਧ। ਇਹਨੇ ਵੀ ਸੰਗਤ ਵਿੱਚ ਜਾਣਾ ਹੈ, ਜਿਵੇਂ ਹੰਸ ਦੁੱਧ ਨੂੰ ਵੇਖ ਕੇ ਤੇ ਆਪਣੀ ਚੁੰਝ ਵਰਤਦਾ ਨਾ, ਗੁਰਸਿੱਖ ਨੇ ਆਪਣੀ ਬੁੱਧ ਵਰਤਣੀ ਹੈ। ਆਖੋ ਸਤਨਾਮ,
ਵਾਹਿਗੁਰੂ।
ਆਪਣੀ ਬੁੱਧ ਵਰਤਣੀ ਹੈ ਤੇ ਫਿਰ ਵੇਖਣਾ ਹੈ, ਗੁਣ ਤੇ ਔਗਣ ਸਾਹਮਣੇ ਹੋ ਜਾਣਗੇ, ਦੋਵੇਂ ਵੱਖੋ ਵੱਖ ਹੋ ਜਾਣਗੇ। ਬਸ ਫਿਰ ਗੁਣ ਗੁਣ ਧਾਰਨ ਕਰ ਲਓ, ਔਗਣਾਂ ਦਾ ਤਿਆਗ ਕਰ ਦਿਓ। ਆਖੋ
ਸਤਨਾਮ।
ਮੈਂ ਮਹਾਂਪੁਰਸ਼ਾਂ ਤੋਂ ਸੁਣਿਆ, ਉਹ ਕਹਿੰਦੇ ਹੁੰਦੇ ਸੀ ਚਾਰ ਤਰ੍ਹਾਂ ਦੇ ਸਰੋਤੇ ਹੁੰਦੇ ਨੇ, ਚਾਰ ਤਰ੍ਹਾਂ ਦੇ। ਕਿਹੜੇ ਕਿਹੜੇ? ਇੱਕ ਤੇ ਕਹਿੰਦੇ ਸਰੋਤੇ ਹੁੰਦੇ ਨੇ ਉਂਗੇ, ਉਂਗੇ ਸਰੋਤੇ। ਉਹ ਕਿਹੜੇ ਨੇ? ਜਿਹੜੇ ਸੰਗਤ ਵਿੱਚ ਆ ਕੇ ਵੀ ਉਂਗਦੇ ਹੀ ਰਹਿੰਦੇ ਨੇ। ਆਖੋ ਸਤਨਾਮ,
ਵਾਹਿਗੁਰੂ।
ਉਹਨਾਂ ਨੇ ਅੱਗੇ ਨਹੀਂ ਬਹਿਣਾ, ਯਤਨ ਕਰਨਗੇ ਵੀ ਅਸੀਂ ਪਿੱਛੇ ਬੈਠੀਏ, ਥਾਂ ਭਾਵੇਂ ਹੋਵੇ ਹੀ। ਕਈ ਤੇ ਵਿਚਾਰੇ ਮਜਬੂਰੀ ਕਰਕੇ ਪਿੱਛੇ ਬਹਿੰਦੇ ਆ, ਤੇ ਕਈ ਕਹਿੰਦੇ ਨੇ ਚਲੋ ਕੋਈ ਗੱਲ ਨੀ, ਪਿੱਛੇ ਜੇ ਬੈਠ ਜਾਂਦੇ ਆ, ਗੋਡਿਆਂ 'ਚ ਦਿੱਤਾ ਸਿਰ, ਇੱਥੇ ਵੀ ਸੌਣਾ, ਕਹਿੰਦੇ ਉੱਥੇ ਜਾ ਕੇ ਵੀ ਸੌ ਜਾਂਗੇ। ਉਹ ਇੱਥੇ ਆ ਕੇ ਵੀ ਕਈ ਸੁੱਤੇ ਰਹਿੰਦੇ ਨੇ ਸੰਗਤ 'ਚ ਆ ਕੇ, ਦੀਵਾਨ ਵਿੱਚ ਸੰਗਤ 'ਚ ਆ ਕੇ ਵੀ ਕਈ ਸੁੱਤੇ ਰਹਿੰਦੇ। ਉਹਨਾਂ ਨੂੰ ਉਂਗੇ ਸਰੋਤੇ ਕਹਿੰਦੇ ਨੇ। ਇਹ ਵੀ ਕਹਿ ਸਕਨੇ ਆ ਵੀ ਬੈਠੇ ਸੰਗਤ ਵਿੱਚ ਹੀ ਹੁੰਦੇ ਨੇ, ਧਿਆਨ ਕਦੀ ਇੱਧਰ ਵੇਖ ਲਿਆ ਕਦੀ ਇੱਧਰ ਵੇਖ ਲਿਆ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸੁਣਾਇਆ ਕੀ ਹੈ, ਦਿਮਾਗ ਹੀ ਸੁੱਤਾ ਰਹਿੰਦਾ। ਆਖੋ ਸਤਨਾਮ
ਵਾਹਿਗੁਰੂ,
ਪਤਾ ਹੀ ਨਾ ਲੱਗਣੇ ਵੀ ਲੱਗਣਾ ਵੀ ਸੁਣਾਇਆ ਹੀ ਕੀ ਹੈ, ਪਤਾ ਹੀ ਉਦੋਂ ਹੀ ਪਤਾ ਲੱਗੇ ਸਮਾਪਤੀ ਹੋ ਗਈ, ਦਿਮਾਗ ਸੁੱਤਾ ਹੁੰਦਾ ਕਈਆਂ ਦਾ। ਜਪਜੀ ਸਾਹਿਬ ਪੜ੍ਹਨ ਲੱਗ ਜਾਣਗੇ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਬਾ ਜਿਹੜਾ ਵਿਚਾਲੇ ਪੜ੍ਹਿਆ ਪਤਾ ਹੀ ਨਹੀਂ ਲੱਗਿਆ, ਉਦੋਂ ਹੀ ਪਤਾ ਲੱਗਦਾ ਆ ਗਿਆ ਜਿੰਨੀ ਨਾਮ ਧਿਆਇਆ ਗਏ ਸੰਗਤ ਕਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਉਹ ਭੋਗ ਤੇ ਪੈ ਵੀ ਗਿਆ ਜਪਜੀ ਸਾਹਿਬ ਤੇ ਹੋ ਗਿਆ ਪੂਰਾ, ਤੇ ਜਿਹੜਾ ਜਪਜੀ ਸਾਹਿਬ ਵਿਚਾਲੇ ਲੰਘ ਗਿਆ ਉਹਦਾ ਪਤਾ ਹੀ ਨਹੀਂ ਲੱਗਿਆ, ਇਕਾਗਰਤਾ ਨਹੀਂ ਬਣੀ। ਇਹ ਸਤਿਗੁਰ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਇਕਾਗਰਤਾ, ਮਨ ਜੁੜਨਾ, ਇਹ ਮਹਾਰਾਜ ਦੀ ਬਖਸ਼ਿਸ਼ ਕਿਸੇ ਕਿਸੇ ਤੇ ਹੁੰਦੀ। ਉਂਗੇ ਸਰੋਤੇ ਇੱਥੇ ਆ ਕੇ ਵੀ ਕਈ ਸੁੱਤੇ ਰਹਿੰਦੇ, ਦਿਮਾਗ ਸੁੱਤੇ ਹੀ ਰਹਿੰਦੇ ਨੇ, ਪਤਾ ਹੀ ਨਹੀਂ ਲੱਗਦਾ ਕੀ ਸੁਣਾਇਆ ਕੀ ਹੋਇਆ ਕੀ ਵਿਚਾਰ ਹੋਈ, ਪਤਾ ਹੀ ਕੁਛ ਨਹੀਂ। ਉਂਗੇ ਸਰੋਤੇ ਇੱਕ ਹੁੰਦੇ ਨੇ, ਸੂੰਘੇ ਸਰੋਤੇ ਉਹ ਕਿਹੜੇ ਨੇ, ਜਿਨ੍ਹਾਂ ਨੇ ਰਸ ਨਹੀਂ ਕੋਈ ਲੈਣਾ, ਸੁੰਘਣਾ ਹੀ ਹੈ ਬਸ, ਆਹ ਠੀਕ ਨਹੀਂ ਸੀ ਜੀ, ਆਹ ਠੀਕ ਸੀ, ਆਹ ਠੀਕ ਨਹੀਂ ਸੀ, ਆਹ ਠੀਕ ਸੀ, ਉਹ ਵੇਖਣ ਹੀ ਆਉਂਦੇ ਨੇ, ਲਾਹਾ ਲੈਣ ਨਹੀਂ ਆਉਂਦੇ। ਕਈਆਂ ਨੇ ਤੇ ਗਾਂਹ ਦੀ ਗਾਂਹ CID ਪਹੁੰਚਾਉਣੀ ਹੁੰਦੀ ਆ, ਕੋ ਸਤਨਾਮ
ਵਾਹਿਗੁਰੂ,
ਗਾਂਹ ਦੀ ਗਾਂਹ ਵੀ ਉੱਥੇ ਇੰਜ ਹੋਇਆ ਜੀ, ਆਹ ਹੋਇਆ ਜੀ, ਇਸ ਇਹੋ ਜਿਹੇ ਵੀ ਹੁੰਦੇ ਨੇ ਕਈ ਸਰੋਤੇ, ਜਿਨ੍ਹਾਂ ਨੇ ਲਾਹਾ ਨਹੀਂ ਲੈਣਾ, ਸਿਰਫ ਵੇਖਣਾ ਹੈ, ਔਗਣ ਲੈ ਜਾਣੇ ਨੇ ਪੱਲੇ ਬੰਨ ਕੇ। ਤੇ ਇੱਕ ਹੁੰਦੇ ਨੇ ਖੂੰਗੇ ਸਰੋਤੇ, ਉਹ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਭਾਵ ਕੇ ਬਿਨਾਂ ਗੱਲ ਤੋਂ ਬੋਲਦੇ ਨੇ, ਸੰਗਤ ਵਿੱਚ ਆਏ ਵੀ ਉਹਨਾਂ ਨੇ ਬੋਲੀ ਜਾਣਾ। ਕਈਆਂ ਦੇ ਮੋਬਾਈਲ ਆਉਂਦੇ ਨੇ ਵਿੱਚ ਹੀ ਸੁਣੀ ਜਾਂਦੇ ਨੇ, ਮੈਂ ਵੇਖਿਆ ਸੰਗਤ 'ਚ ਕੱਲ੍ਹ ਵੀ ਕਿ ਕਈਆਂ ਨੇ ਵੇਖਿਆ ਕੰਨਾਂ ਨਾਲ ਮੋਬਾਈਲ ਲੱਗੇ ਨੇ, ਉਹ ਤੂੰ ਇੱਥੇ ਆਇਆ ਹੈ, ਉਹ 22 ਘੰਟੇ ਮੋਬਾਈਲ ਹੀ ਮਿਲਾਉਣਾ ਹੈ, 24 ਘੰਟੇ ਦਾ ਸਮਾਂ ਹੈ, 2 ਘੰਟੇ ਸਿੱਧੀ ਗੁਰੂ ਨਾਲ ਗੱਲ ਕਰ ਰੱਖੋ ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਕਾਹਦੇ ਵਾਸਤੇ ਆਇਆ, ਵੀ ਸਾਡਾ ਗੁਰੂ ਨਾਲ ਸਿੱਧੀ ਸਿੱਧੀ ਗੱਲ ਹੋ ਜਾਏ ਸਾਡੀ, ਤੇ ਗੁਰੂ ਨੂੰ ਨੰਬਰ ਲਾਓ ਵੀ ਸਾਡੀ ਬਾਜਾਂ ਵਾਲ ਨਾਲ ਗੱਲ ਹੋਵੇ। ਹੁਣ ਤੁਸੀਂ ਕਹੋਗੇ ਮਹਾਰਾਜ ਨੂੰ ਨੰਬਰ ਕਿੱਦਾਂ ਲੱਗਦਾ, ਹੈ ਇੱਕ ਤਰੀਕਾ, ਸਿੱਧੀ ਗੱਲ ਕਿਹਨਾਂ ਨੇ ਕੀਤੀ, ਸਿੱਧੀ ਗੱਲ ਕਿਹਨਾਂ ਨੇ ਕੀਤੀ, ਜਿਨ੍ਹਾਂ ਨੇ ਸਾਰੇ ਨੰਬਰ ਸਹੀ ਲਾਏ, ਆ ਤੁਹਾਡੇ ਹੱਥਾਂ 'ਚ ਮੋਬਾਈਲ ਫੜੇ ਨੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਨੰਬਰ ਮਿਲਾਓ, ਹਾਂ ਇੱਕ ਨੰਬਰ ਵੀ ਕਿਤੇ ਗਲਤ ਲੱਗ ਗਿਆ ਤੇ ਅੱਗੋਂ ਕੰਪਿਊਟਰ ਬੋਲ ਪੈਣਾ, ਕਹਿਣਗੇ ਦੁਬਾਰਾ ਨੰਬਰ ਡਾਇਲ ਕਰੋ, ਗਲਤ ਲੱਗਿਆ, ਸਹੀ ਨਹੀਂ ਲੱਗਿਆ। ਨੰਬਰ ਇੱਕ ਗਲਤ ਹੋਵੇ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਗੱਲ ਨਹੀਂ ਹੋ ਸਕਦੀ। ਗੁਰੂ ਪਿਆਰਿਓ ਵੇਖੋ ਖਾ ਜਰਾ, ਅਸੀਂ ਕਹਿੰਦੇ ਹਾਂ ਗੁਰੂ ਨਾਨਕ ਮੇਰੀ ਸੁਣਦਾ ਨਹੀਂ, ਮੇਰੀ ਤਾਰ ਸਿੱਧੀ ਜੁੜੇ, ਬਾਜਾਂ ਵਾਲਾ ਮੇਰੀ ਸੁਣਦਾ ਹੀ ਨਹੀਂ, ਬੜਾ ਚਿਰ ਹੋ ਗਿਆ ਫਿਰਦੇ ਨੂੰ, ਬੜਾ ਚਿਰ ਹੋ ਗਿਆ ਅਰਦਾਸਾਂ ਕਰਦੇ ਨੂੰ। ਲਓ ਧਿਆਨ ਦਿਓ, ਵੇਖੋ ਜਰਾ ਨੰਬਰ, ਨੰਬਰ ਚੈੱਕ ਕਰਨਾ, ਆਪਣੇ ਅੱਖਾਂ ਤੇ ਜਰਾ ਧਿਆਨ ਦਿਓ। ਆਪਣੇ ਆਪ ਬਾਰੇ ਸਾਨੂੰ ਸਭ ਨੂੰ ਪਤਾ ਹੈ, ਤੁਹਾਨੂੰ ਮੇਰੇ ਬਾਰੇ ਪਤਾ ਨਹੀਂ, ਮੈਨੂੰ ਤੁਹਾਡੇ ਬਾਰੇ ਪਤਾ ਨਹੀਂ, ਅਸੀਂ ਬਾਹਰਲਾ ਭੇਖ ਵੇਖ ਸਕਦੇ ਹਾਂ, ਅਸੀਂ ਕਿਸੇ ਦਾ ਮਨ ਤੇ ਨਹੀਂ ਵੇਖ ਸਕਦੇ, ਪਰ ਮਨ ਰੂਪੀ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਵੇਖੋ, ਗੁਰਮਤ ਦੀ ਰੋਸ਼ਨੀ ਵਿੱਚ ਆਪਣੇ ਆਪ ਨੂੰ ਵੇਖੋ, ਫਿਰ ਪਤਾ ਲੱਗੇਗਾ। ਆਪਣੀਆਂ ਅੱਖਾਂ ਨੂੰ ਜਰਾ ਚੈੱਕ ਕਰਕੇ ਵੇਖੋ ਵੀ ਜਿਹੜੀਆਂ ਸਾਡੀਆਂ ਅੱਖਾਂ ਨੇ, ਜਿਵੇਂ ਆਪਣੀਆਂ ਧੀਆਂ ਭੈਣਾਂ ਨੂੰ ਵੇਖਦੀਆਂ ਨੇ ਤੇ ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਵੀ ਉਸੇ ਤਰ੍ਹਾਂ ਹੀ ਵੇਖਦੀਆਂ ਨੇ, ਇਹ ਅੱਖਾਂ ਦਾ ਨੰਬਰ ਹੈ, ਚੈੱਕ ਕਰੋ। ਫਿਰ ਆਪਣੇ ਕੰਨਾਂ ਨੂੰ ਚੈੱਕ ਕਰਕੇ ਵੇਖੀਏ ਵੀ ਅਸੀਂ ਇਹਨਾਂ ਕੰਨਾਂ ਦੇ ਨਾਲ ਗੁਰਬਾਣੀ ਜ਼ਿਆਦਾ ਸੁਣਨੇ ਆ, ਇਹਨਾਂ ਕੰਨਾਂ ਨਾਲ ਕੀਰਤਨ ਜ਼ਿਆਦਾ ਸੁਣਨੇ ਆ ਕਿ ਸਾਨੂੰ ਕੰਨ ਰਸ ਪਿਆ ਹੋਇਆ ਗੀਤ ਚੰਗੇ ਲੱਗਦੇ ਨੇ, ਨਿੰਦਿਆ ਚੰਗੀ ਲੱਗਦੀ, ਆਪਣੀ ਵਡਿਆਈ ਚੰਗੀ ਲੱਗਦੀ। ਇਹ ਕੰਨਾਂ ਵਾਲਾ ਨੰਬਰ ਚੈੱਕ ਕਰੋ ਜਰਾ, 24 ਘੰਟਿਆਂ 'ਚੋਂ ਇਹ ਕੰਨ ਕਿੰਨਾ ਕੁ ਸਮਾਂ ਗੁਰੂ ਦੀ ਬਾਣੀ ਸੁਣਦੇ ਨੇ, ਨਿਤਨੇਮ ਸੁਣਦੇ ਨੇ, ਸੁਖਮਨੀ ਸਾਹਿਬ ਸੁਣਦੇ ਨੇ ਗੁਰਦੁਆਰੇ ਜਾ ਕੇ, ਕੰਨਾਂ ਵਾਲਾ ਨੰਬਰ ਚੈੱਕ ਕਰੋ। ਫਿਰ ਆਪਣੀ ਜੀਭ ਨੂੰ ਚੈੱਕ ਕਰੀਏ ਵੀ ਇਹ ਜੀਭ ਜਿਹੜੀ ਹੈ ਸਾਡੀ, ਇਹ ਗੁਰੂ ਦੇ ਗੀਤ ਬਹੁਤੇ ਗਾਉਂਦੀ ਹੈ ਕਿ ਦੁਨਿਆਵੀ ਗੀਤ ਗਾ ਕੇ ਖੁਸ਼ ਹੈ। ਇਹ ਜੀਭ 24 ਘੰਟਿਆਂ 'ਚ ਬਾਣੀ ਕਿੰਨਾ ਸਮਾਂ ਪੜ੍ਹਦੀ ਹੈ, 24 ਘੰਟਿਆਂ 'ਚ ਗੁਰੂ ਦੀ ਵਡਿਆਈ ਕਿੰਨਾ ਕਰਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਭਾਸੇ, ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰਾਸੇ। ਕੰਨਾਂ ਨੂੰ ਚੱਕ ਕਰਕੇ ਵੇਖੀਏ, ਆਪਣੀ ਜੀਭ ਨੂੰ ਚੱਕ ਕਰਕੇ ਵੇਖੀਏ, ਆਪਣੀਆਂ ਅੱਖਾਂ ਨੂੰ ਚੱਕ ਕਰਕੇ ਵੇਖੀਏ, ਆਪਣੇ ਪੈਰਾਂ ਨੂੰ ਚੈੱਕ ਕਰਕੇ ਵੇਖੀਏ ਵੀ ਗੁਰਦੁਆਰੇ ਜ਼ਿਆਦਾ ਜਾਂਦੇ ਨੇ ਕਿ ਕੁਸੰਗਤ ਵਿੱਚ। ਹੱਥਾਂ ਨੂੰ ਚੈੱਕ ਕਰਕੇ ਵੇਖੀਏ ਵੀ ਕਿੰਨੀ ਕੁ ਸੇਵਾ ਕੀਤੀ ਇਹਨਾਂ ਨਾਲ। ਨੰਬਰ ਇੱਕ ਵੀ ਠੀਕ ਨੀ ਕਹਿੰਦਾ, ਗੁਰੂ ਨਾਨਕ ਨਾਲ ਸਿੱਧੀ ਗੱਲ ਹੋ ਜਾਏ ਅੱਗੋਂ ਸਤਨਾਮ। ਨੰਬਰ ਤੇ ਇੱਕ ਗਲਤ ਲੱਗ ਜੇ ਗੱਲ ਤਾਂ ਨੀ ਹੋਣੀ, ਇੱਥੇ ਸਾਰੇ ਹੀ ਨੰਬਰ ਗਲਤ ਨੇ, ਸਾਰੇ ਹੀ ਨੰਬਰ ਗਲਤ ਲੱਗੇ ਹੋਏ। ਕੋਈ ਵਿਰਲਾ ਹੋਏਗਾ ਜਿਹਦੇ ਤੇ ਸਤਿਗੁਰਾਂ ਦੀ ਬਖਸ਼ਿਸ਼ ਹੋ ਗਈ, ਜਿਨ੍ਹਾਂ ਨੇ ਆਪ ਸਵਾਰੇ ਮੈਂ ਮਿਲਿਆ
ਸੁਖ ਹੋਏ
ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜੱਗ
ਤੇਰਾ ਹੋਏ।
ਜਿਨ੍ਹਾਂ ਨੇ ਆਪਣਾ ਆਪ ਸਵਾਰ ਲਿਆ, ਕੀ ਕਹਿੰਦੀ ਸਤਿਗੁਰਾਂ ਦੀ ਬਾਣੀ, ਥਾਂ ਥਾਂ ਤੇ ਫਿਰਨ ਦੀ ਲੋੜ ਨਹੀਂ, ਜੰਗਲਾਂ ਚ ਭਟਕਣ ਦੀ ਲੋੜ ਨਹੀਂ, ਮੰਦਰ ਵੇਦਕ ਤੇ ਬਥੇਰੇ ਪੜ੍ਹਦੇ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ, ਮੰਦਰ ਮਸੀਤੀ ਭੱਜ ਭੱਜ ਵੜਦਾ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ, ਬੁੱਲੇ ਸ਼ਾਹ ਨਿਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ
ਫੜਿਆ ਹੀ ਨਹੀਂ।
ਬਾਹਰ ਸਵਾਰਨ ਦੀ ਲੋੜ ਨਹੀਂ ਹੈ, ਦੁਨੀਆ ਨੂੰ ਵੇਖਣ ਦੀ ਲੋੜ ਨਹੀਂ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ,
ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਜੇ
ਮਿਲਣਾ। ਸਾਥ ਦਿਓ ਸਾਰੇ
ਪਿਆਰੇ
ਬੋਲੋ,
ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ, ਪਹਿਲਾਂ ਆਪਣਾ ਆਪ ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ ਨੂੰ,
ਬੋਲੋ
ਸਵਾਰ ਜੇ ਮਿਲਣਾ ਪ੍ਰੀਤਮ ਪਿਆਰੇ।
ਆਪਣਾ ਆਪ ਸਵਾਰ ਲਿਆ ਨਾ ਜਦੋਂ, ਫਿਰ ਬਖਸ਼ਿਸ਼ ਹੋ ਜਾਏਗੀ। ਬੰਦੇ ਖੋਜ ਦਿਲ ਹਰ
ਰੋਜ਼,
ਆਪਣੇ ਆਪ ਨੂੰ ਖੋਜੀਏ, ਉਹ ਕਿਤੇ ਦੂਰ ਨਹੀਂ ਬੈਠਾ, ਉਹ ਤਾਂ ਤੇਥੋਂ ਵੱਖ ਨਹੀਂ, ਤੇਰੀ ਦੇਖਣ ਵਾਲੀ
ਅੱਖ ਨਹੀਂ,
ਵੇਖਣ ਵਾਲੀ ਅੱਖ ਹੀ ਨਹੀਂ ਸਾਡੀ, ਉਹ ਸਾਥੋਂ ਕਿਤੇ ਦੂਰ ਆ। ਹਾਂਜੀ, ਸੁੰਘੇ ਸਰੋਤੇ ਜਿਹੜੇ ਵੇਖਣ ਹੀ ਆਉਂਦੇ ਨੇ, ਜਿਨ੍ਹਾਂ ਨੇ ਕੋਈ ਗੁਰਮਤ ਦੀ ਗੱਲ ਨਹੀਂ ਲੱਭਣੀ। ਹੁਣ ਮੰਨ ਲਓ ਵੀ ਇਨਸਾਨ ਹੈ ਕੋਈ, ਬੋਲਦਿਆਂ ਇੱਕ ਅੱਧਾ ਲਫ਼ਜ਼ ਵੀ ਜੇ ਗਲਤ ਹੋ ਗਿਆ ਤੇ ਉਹਨਾਂ ਨੇ ਰੌਲਾ ਪਾ ਦੇਣਾ, ਵੇਖੋ ਜੀ ਆਹ ਕੀ ਹੋ ਗਿਆ, ਬਾਕੀ ਸਭ ਕੁਝ ਛੱਡ ਦੇਣਾ, ਹੋਰ ਨੀ ਕੋਈ ਗੱਲ ਚੰਗੇ ਪੱਲੇ ਬੰਨਣੀ। ਉਹਨਾਂ ਨੂੰ ਕਹਿੰਦੇ ਨੇ ਸੁੰਘੇ ਸਰੋਤੇ, ਲਾਹਾ ਲੈਣ ਨਹੀਂ ਆਉਂਦੇ। ਇੱਕ ਨੇ ਚੁੰਘੇ ਸਰੋਤੇ ਜਿਹੜੇ ਨਾਮ ਦਾ ਰਸ ਚੁੰਘਦੇ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਤ੍ਰਿਪਤ ਹੋ ਜਾਂਦੇ ਨੇ, ਰੱਜ ਜਾਂਦੇ ਨੇ, ਖੁਰਾਕ ਲੈ ਜਾਂਦੇ ਨੇ। ਉਹਨਾਂ ਨੇ ਰਾਗੀਆਂ ਤੋਂ ਕੀ ਲੈਣਾ, ਉਹਨਾਂ ਨੇ ਸੰਤਾਂ ਦੇ ਮਗਰ ਥੋੜਾ ਫਿਰਨਾ, ਉਹਨਾਂ ਨੇ ਕਥਾ ਵਾਚਕਾਂ ਤੋਂ ਕੀ ਲੈਣਾ, ਉਹਨਾਂ ਨੇ ਢਾਡੀਆਂ ਤੋਂ ਕੀ ਲੈਣਾ ਹੈ, ਉਹਨਾਂ ਨੇ ਇਹ ਵੇਖਣਾ ਵੀ ਮੇਰੇ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਏ ਤੇ ਭਾਵੇਂ ਕੋਈ ਸੁਣਾਏ, ਉਹ ਗੱਲ ਪੱਲੇ ਬੰਨ ਲੈਣੀ ਉਹਨਾਂ ਨੇ ਆਪਣਾ ਜੀਵਨ ਬਣਾ ਲੈਣਾ। ਤੇ ਸਦਾ ਇਹ ਅਰਦਾਸ ਕਰਦੇ ਨੇ, ਹਮ ਨਹੀਂ ਚੰਗੇ
ਬੁਰਾ ਨਹੀਂ ਕੋਏ,
ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ
ਤਾਰੇ
ਸੋਏ। ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ, ਸਾਰਿਆਂ ਤੋਂ ਮਾੜਾ ਮਨਾ ਮੇਰਿਆ, ਤੇਰੇ ਨਾਲੋਂ ਸਾਰੇ ਚੰਗੇ ਨੇ। ਬੋਲੋ ਜਰਾ ਬੋਲੋ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ
ਤਾਰੇ ਸੋਏ,
ਤਾਰੇ ਸੋਏ। ਉਹਨਾਂ ਨੇ ਲਾਹਾ ਲੈ ਜਾਣਾ ਜਿਨ੍ਹਾਂ ਨੇ ਸਾਧ ਸੰਗਤ ਜੀ ਸੰਗਤ ਵਿੱਚ ਆਉਣਾ ਸਿੱਖ ਲਿਆ, ਇੱਥੇ ਬਹਿਣਾ ਸਿੱਖ ਲਿਆ, ਰਸ ਲੈਣਾ ਸਿੱਖ ਲਿਆ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਂ ਰਸ ਪੀਓ, ਕਬੀਰ ਡਗਮਗ ਕਿਆ ਕਰੇ ਕਹਾਂ ਡਲਾਵੇ ਜੀਓ, ਸਰਬ ਸੂਖ ਕੋ ਨਾਏ ਕੋ ਰਾਮ ਨਾਮ ਰਸ
ਪੀਓ
ਪੀਓ। ਉਹ ਨਾਮ ਦੇ ਰੱਬ ਦੇ ਨਾਮ ਦਾ ਰਸ ਚੱਖਦੇ ਨੇ, ਉਹ ਰਸ ਲੈਂਦੇ ਨੇ। ਫਿਰ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਿਆ ਹੀ ਪਰਵਾਨ। ਜਿਨ੍ਹਾਂ ਨੇ ਆਨੰਦ ਮਾਣਿਆ, ਜਿਵੇਂ ਧਰੂ ਬਾਲਕ ਸੀ ਨਾ ਜਿਹੜਾ, ਹੁਣ 5 ਸਾਲ ਦੀ ਉਮਰ, ਪੰਜ ਬਰਖ ਕੋ ਅਨਾਥ ਧਰੂ ਬਾਲਕ, ਸਿਰਫ 5 ਸਾਲਾਂ ਦੀ ਉਮਰ ਸੀ ਨਾ, ਤੇ ਅਟਲ ਪਦਵੀ ਦੀ ਪ੍ਰਾਪਤੀ ਹੋ ਗਈ। ਜਦੋਂ ਭਗਤੀ ਕਰਨੀ ਆਰੰਭ ਕੀਤੀ ਸੀ ਉਦੋਂ ਤੇ ਇੱਛਾ ਇਹ ਸੀ ਮੈਨੂੰ ਰਾਜ ਮਿਲੇ। ਮਤਰੇਈ ਮਾਂ ਨੇ ਚਪੇੜਾਂ ਮਾਰੀਆਂ ਤੇ ਮਨ ਵਿਰਾਗੀ ਹੋ ਗਿਆ, ਤੇ ਫਿਰ ਨਾਮ ਜਪਣਾ ਸ਼ੁਰੂ ਕੀਤਾ। ਇਹ ਗੱਲ ਯਾਦ ਰੱਖਣੀ, ਜਿੰਨਾ ਚਿਰ ਵੈਰਾਗ ਨਹੀਂ ਨਾ ਲੱਗਦਾ ਤੇ ਉਹਨਾਂ ਚਿਰ ਅਸੀਂ ਭਗਤੀ ਨਹੀਂ ਕਰ ਸਕਦੇ, ਇਹ ਪੱਕੀ ਗੱਲ ਪੱਲੇ ਬੰਨ ਲਓ। ਨਾਮ ਜਪਦਾ ਹੀ ਉਹ ਹੈ ਜਿਹੜਾ ਵਿਰਾਗੀ ਹੈ, ਤੇ ਵਿਰਾਗ ਕਿੱਥੇ ਲੱਗਦਾ ਹੈ? ਜਦੋਂ ਇਹ ਗੱਲ ਮਨ ਚ ਆ ਜੇ, ਮਨਾ ਇੱਕ ਦਿਨ ਸਭ ਕੁਝ ਛੱਡ ਜਾਣਾ ਹੈ, ਆਖੋ ਸਤਨਾਮ
ਵਾਹਿਗੁਰੂ।
ਸੋਚੋ ਜਰਾ ਕਿ ਮੇਰਾ ਇੱਥੇ ਹੈ ਕੀ, ਐਡੀ ਵੱਡੀ ਕੋਠੀ ਬਣਾ ਦਿੱਤੀ, ਐਡੀ ਬਿਲਡਿੰਗ ਬਣਾ ਦਿੱਤੀ, ਸੋਹਣੇ ਸੋਹਣੇ ਬੈੱਡ ਲਾ ਦਿੱਤੇ ਕਮਰਿਆਂ ਚ, ਪਰ ਜਾਣਾ ਤੇ ਉਸੇ ਸੀੜੀ ਤੇ ਹੀ ਹੈ ਜਿਹਦੇ ਤੇ ਸਾਰੇ ਜਾਂਦੇ ਨੇ, ਆਖੋ ਸਤਨਾਮ
ਵਾਹਿਗੁਰੂ।
ਉਹ ਬੱਚਿਆਂ ਨੇ ਅੰਦਰੋਂ ਬੈੱਡ ਥੋੜਾ ਕੱਢ ਲੈਣਾ ਵੀ ਬਾਪੂ ਨੂੰ ਦੀਵਾਨ ਬੈੱਡ ਤੇ ਪਾ ਕੇ ਲੈ ਚੱਲੋ, ਕਹਿਣਗੇ ਕਾਹਨੂੰ ਖਰਾਬ ਕਰਨਾ, ਆਖੋ ਸਤਨਾਮ
ਵਾਹਿਗੁਰੂ।
ਹੈ ਤੇ ਮਿੱਟੀ ਦੀ ਢੇਰ ਹੋਈ ਹੈ ਨਾ, ਉਸੇ ਤੇ ਲੈ ਕੇ ਜਾਣਗੇ, ਜਾਣਾ ਇੱਕ ਦਿਨ ਉੱਥੇ ਹੀ ਹੈ। ਗੌਰ ਨਿਵਾਣੀ
ਛੱਡ ਕਰ ਨਿਕਰਿਆ ਕਰ ਆਓ। ਉਹ ਸਾਡਾ ਘਰ ਹੈ, ਇਹੀ ਪਰਿਵਾਰ ਹੈ। ਤੁਸੀਂ ਇਹ ਗੱਲ ਵੇਖੀ ਹੋਣੀ ਹੈ ਕਿ ਜਿਹੜਾ ਰੋਣਾ ਪਿੱਟਣਾ ਅੰਤਮ ਸੰਸਕਾਰ ਵਾਲੇ ਦਿਨ ਹੁੰਦਾ ਉਹ ਫੁੱਲ ਚੁਗਣ ਵਾਲੇ ਦਿਨ ਹੀ ਘਟ ਜਾਂਦਾ, ਅਗਲੇ ਦਿਨ ਹੀ। ਵੇਖ ਲਿਓ ਨੋਟ ਕਰਕੇ, 50% ਫਰਕ ਪੈ ਜਾਂਦਾ ਸੰਸਕਾਰ ਤੋਂ ਅਗਲੇ ਦਿਨ ਹੀ। ਬਸ ਜਿੱਦਣ ਭੋਗ ਪੈਣਾ ਹੈ ਉਦੋਂ ਤੇ ਦਸਵਾਂ ਹਿੱਸਾ ਹੀ ਰੋਣਾ ਪਿੱਟਣਾ ਰਹਿ ਜਾਂਦਾ। ਇੱਕ ਸਾਲ ਲੰਘ ਗਿਆ, ਚਿਹਰਾ ਵੀ ਭੁੱਲ ਜਾਂਦਾ ਵੀ ਕਿਹੋ ਜਿਹਾ ਸੀ। ਆਖੋ ਸਤਨਾਮ,
ਵਾਹਿਗੁਰੂ।
ਚਿਹਰਾ ਵੀ ਤੇ ਖਿਮਾ ਚ ਰੱਖਣਾ। ਮੈਂ ਕਈ ਲੋਕ ਐਸੇ ਵੇਖੇ ਨੇ, ਮੇਰੇ ਨਾਲ ਖੁਦ ਬੀਤੀ ਹੈ ਵੀ ਮੈਂ ਕਈਆਂ ਨੂੰ ਵੇਖਿਆ ਆ ਕੇ ਕਹਿਣਗੇ ਬਾਬਾ ਜੀ ਅਸੀਂ ਅਰਦਾਸ ਕਰਾਉਣ ਆਏ ਹਾਂ। ਕਾਹਦੀ ਅਰਦਾਸ ਕਰਾਉਣ ਆਇਓ? ਕਹਿੰਦੇ ਬਾਬਾ ਜੀ ਸਾਡਾ ਨਾ ਜੀ ਪਰਿਵਾਰ ਦਾ ਜਿਹੜਾ ਮੁਖੀ ਸੀ ਉਹਨੂੰ ਮਰੇ ਨੂੰ ਇੱਕ ਸਾਲ ਹੋ ਗਿਆ, ਰਾਤ ਸੁਪਨੇ ਚ ਆਇਆ ਸੀ ਖਤਰਾ ਪੈ ਗਿਆ ਵੀ ਕੋਈ ਨੁਕਸਾਨ ਹੀ ਨਾ ਹੋ ਜੇ। ਆਖੋ ਸਤਨਾਮ,
ਵਾਹਿਗੁਰੂ।
ਬਹੁਤੇ ਲੋਕ ਅੱਜ ਸਿਆਣਿਆਂ ਦੀਆਂ ਦੁਕਾਨਾਂ ਤੇ ਜਾਣ ਵਾਲੇ ਨੇ ਤੇ ਉਹ ਕਹਿਣਗੇ ਜਾ ਕੇ ਕੀ ਵੀ ਜਿਹੜਾ ਮਰਿਆ ਸੀ ਉਹ ਸੁਪਨੇ ਚ ਆ ਰਿਹਾ। ਲਓ ਹੁਣ ਧਿਆਨ ਦਿਓ, ਜੇ ਸਾਡੇ ਮਰਿਆ ਹੋਇਆ ਰਾਤ ਨੂੰ ਸੁਪਨੇ ਚ ਆ ਜਾਏ ਤੇ ਚੈਨ ਨਹੀਂ ਪੈਂਦੀ ਵੀ ਅਰਦਾਸ ਕਰਾਈਏ ਕਿਤੇ ਕੋਈ ਕੰਮ ਵਿਗੜ ਨਾ ਜਾਏ। ਜਿਹੜੇ ਸਾਡੇ ਆਲੇ ਦੁਆਲੇ ਅੱਜ ਗਲਵੱਕੜੀਆਂ ਪਾਉਂਦੇ ਨੇ, ਪਿਆਰ ਜਤਾਉਂਦੇ ਨੇ ਨਾ, ਨੇੜੇ ਹੋ ਬਹਿੰਦੇ ਨੇ, ਇਹੀ ਨੇ ਜਿਹੜੇ ਅੱਜ ਕਹਿੰਦੇ ਨੇ ਤੂੰ ਮੈਨੂੰ ਮਿਲੇ ਨਾ ਤੇ ਮੇਰਾ ਜੀ ਨਹੀਂ ਲੱਗਦਾ, ਜੇ ਤੂੰ 4 ਦਿਨ ਨਹੀਂ ਮਿਲਦਾ ਤੇ ਤੇਰੇ ਬਿਨਾਂ ਮੈਂ ਬਚ ਨਹੀਂ ਸਕਦਾ, ਤੈਨੂੰ ਮੈਂ ਨਾ ਵੇਖਾਂ ਤੇ ਮੇਰੀ ਜਾਨ ਨਿਕਲਣ ਲੱਗ ਪੈਂਦੀ ਹੈ, ਇਹੀ ਹੋਣਗੇ ਜਿਹੜੇ ਕਹਿਣਗੇ ਸਾਡੇ ਸੁਪਨੇ 'ਚ ਵੀ ਨਾ ਆਵੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਲਓ ਜੀ ਹੋ ਗਿਆ ਨਵੇੜਾ ਇੱਥੇ, ਇਹ ਸਾਡੀ ਜ਼ਿੰਦਗੀ ਦਾ ਅੰਤ ਹੈ, ਬਸ ਇੱਥੇ ਨਿਬੜ ਗਿਆ ਕੰਮ। ਇੱਥੋਂ ਤੱਕ ਰਿਸ਼ਤੇ ਨਾਤੇ ਨੇ, ਟੁੱਕ ਟੁੱਕ ਕੇ ਬਹਿੰਦੇ ਨੇ, ਨੇੜੇ ਹੋ ਬਹਿੰਦੇ ਨੇ, ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਟੁੱਕ ਟੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਮਾਇਆ ਚਲੀ ਜਾਏ ਬਹੁਤੇ ਯਾਰ ਤੇ ਉਦੋਂ ਹੀ ਚਲੇ ਜਾਣਗੇ, ਮਾਇਆ ਦੇ ਯਾਰ ਨੇ ਜਿਹੜੇ, ਸਿਰਫ 1-2% ਰਹਿ ਜਾਣਗੇ ਤੇਰੇ ਯਾਰ, ਮਾਇਆ ਗਈ ਤੇ ਵੀ ਖੜੇ ਹੋਣਗੇ ਤੇਰੇ ਕੋਲ। ਕੋਠੀ ਪਹਿਲਾਂ ਸੀ ਹੁਣ ਕੱਖਾਂ ਦੀ ਛੱਪਰੀ 'ਚ ਰਹਿੰਦਾ ਤਾਂ ਵੀ ਖੜੇ ਹੋਣਗੇ, ਨਹੀਂ ਤੇ ਖਾਣ ਪੀਣ ਦੇ ਯਾਰ ਬਹੁਤੇ ਨੇ, ਖਾਣ ਪੀਣ ਦੇ। ਪਰ ਅੰਦਰੋਂ ਪ੍ਰੀਤ ਵਾਲਾ ਕੋਈ ਵਿਰਲਾ ਹੁੰਦਾ, ਅੰਦਰੋਂ ਜਿਹੜਾ ਹਿਰਦੇ ਚੋਂ ਪ੍ਰੇਮ ਕਰਦਾ ਨਾ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ। ਇਸੇ ਕਰਕੇ ਤੇ ਆਖਿਆ ਇਹ ਚਲਾਏ ਮਾਨ ਹੈ ਦੁਨੀਆ ਤੇ, ਜਿਨ੍ਹਾਂ ਵਾਸਤੇ ਦਿਨ ਰਾਤ ਮਰਨੇ ਆ, ਜਿਨ੍ਹਾਂ ਵਾਸਤੇ ਦਿਨ ਰਾਤ ਖੱਪਨੇ ਆ, 2-4 ਦਿਨ ਰੋ ਪਿੱਟ ਕੇ ਚੁੱਪ ਕਰ ਜਾਣਗੇ, ਘਰ ਕੀ ਨਾਰ ਬਹੁਤ ਹਿੱਤ ਜਾਸਿਓ। ਸਭ ਤੋਂ ਨੇੜਲਾ ਰਿਸ਼ਤਾ ਜਿਹੜਾ ਹੈ ਉਹ ਘਰ ਵਾਲੀ ਦਾ, ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਾਬੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਨਾਲੇ ਰੋਈ ਜਾਣਗੇ, ਨਾਲੇ ਰੋਈ ਜਾਣਗੇ, ਨਾਲੇ ਕਹਿਣਗੇ ਲੱਕੜਾਂ ਲੈ ਗਏ ਕਿ ਨਹੀਂ। ਆਖੋ ਸਤਨਾਮ,
ਵਾਹਿਗੁਰੂ।
ਲੱਕੜਾਂ ਪਹੁੰਚ ਗਈਆਂ ਕਿ ਨਹੀਂ? ਉੱਥੇ ਹਾਲ ਸਾਡੇ ਨਾਲ ਵੀ ਇਹੀ ਹੋਣਾ। ਜਦੋਂ ਅਸੀਂ ਇਹ ਦੁਨੀਆਂ ਵੱਲ ਵੇਖਾਂਗੇ, ਤੂੰ ਤਾਂ ਛੱਡ ਦੁਨੀਆਂ ਦਾ ਖਹਿੜਾ ਹੋ ਫਕੀਰ ਹੋਏ ਮਨਾ, ਇਹ ਦੁਨੀਆਂ ਮੁਕਾਮੇ ਫਾਨੀ ਮਾਰ ਲਕੀਰ ਹੋਏ ਮਨਾ, ਫਿਰ ਨਤੀਜਾ ਕੀ ਨਿਕਲੇਗਾ? ਮਨਾ ਇਹ ਤੇ ਝੂਠਾ ਹੈ ਜਗਤ, ਮੈਂ ਝੂਠੀ ਦੇਖੀ ਪ੍ਰੀਤ। ਇਹ ਜਿਹੜੀ ਦੁਨੀਆਂ ਦੀ ਜਿਹੜੀ ਪ੍ਰੀਤੀ ਹੈ ਨਾ, ਇਹ ਝੂਠੀ ਹੈ। ਸਭ ਕੁਝ ਇੱਥੇ ਰਹਿ ਜਾਣਾ, ਸਭ ਪਰਿਵਾਰ ਛੱਡ ਜਾਣੇ ਨੇ ਤੇ ਫਿਰ ਵੈਰਾਗ ਲੱਗੇਗਾ, ਤੇ ਜਿੰਨਾ ਚਿਰ ਵੈਰਾਗੀ ਨਹੀਂ ਬਣਦਾ ਉਹਨਾਂ ਚਿਰ ਭਗਤੀ ਆਰੰਭ ਨਹੀਂ ਹੋਣੀ। ਭਗਤੀ ਦਾ ਆਰੰਭ ਹੈ ਵੈਰਾਗ, ਤੇ ਜਿਹੜਾ ਅੰਮ੍ਰਿਤ ਛਕੀ ਫਿਰਦਾ ਹੈ ਕੰਮ ਉਵੇਂ ਚੱਲ ਰਿਹਾ ਸਾਰਾ ਕੁਝ, ਫਿਰ ਕਾਹਦਾ ਵੈਰਾਗੀ? ਫਿਰ ਭਗਤੀ ਕਿਵੇਂ ਕਰੇਗਾ? ਨਾਮ ਚੋਂ ਤਾਂ ਮਨ ਹੀ ਨਹੀਂ ਜੁੜਨਾ। ਜਦੋਂ ਮਨ ਹੋ ਗਿਆ ਵੈਰਾਗੀ ਫਿਰ ਗੱਲ ਬਣੇਗੀ, ਫਿਰ ਆਨੰਦ ਆਏਗਾ, ਫਿਰ ਮਨ ਜੋੜਨ ਦੀ ਲੋੜ ਨਹੀਂ ਪੈਣੀ, ਆਪੇ ਜੁੜ ਜਾਣਾ। ਆਖੋ ਸਤਨਾਮ। ਅੱਜ ਬਹੁਤੇ ਕਹਿੰਦੇ ਨੇ ਨਾ ਵੀ ਸਾਡਾ ਮਨ ਨਹੀਂ ਜੁੜਦਾ, ਸਮਾਧੀ 'ਚ ਬਹਿੰਦੇ ਹਾਂ ਸਾਡਾ ਮਨ ਨਹੀਂ ਜੁੜਦਾ। ਕਦੇ ਨਹੀਂ ਕੋਈ ਮਿਲਦਾ ਜਿਹੜਾ ਕਹਿੰਦਾ ਹੋਵੇ ਟੀਵੀ ਅੱਗੇ ਮਨ ਨਹੀਂ ਜੁੜਦਾ, ਉੱਥੇ ਸਭ ਤੇ ਜੁੜ ਜਾਂਦਾ। ਆਖੋ
ਸਤਨਾਮ।
ਨਾ ਉਹਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਲੰਘ ਕਦੋਂ ਜਾਂਦਾ ਸਮਾਂ, ਪਰ ਜੁੜਦਾ ਨਹੀਂ ਤੇ ਕਹਿੰਦੇ ਸਿਮਰਨ ਕਰਨ ਵੇਲੇ ਨਹੀਂ ਜੁੜਦਾ, ਕਿਉਂਕਿ ਮਨ ਵੈਰਾਗੀ ਨਹੀਂ ਹੈ। ਜਦੋਂ ਕਦੇ ਵੱਜੀ ਨਾ ਵੱਡੀ ਸਾਰੀ ਸੱਟ ਉਸੇ ਸਮੇਂ ਕਹੇਗਾ ਓਏ ਛੱਡੋ ਪਰਾਂ ਇਹ ਦੁਨੀਆਂ ਦੇ ਲੋਕ ਬੜੇ ਖਰਾਬ ਨੇ ਕੁਛ ਨਹੀਂ ਪੱਲੇ ਪਿਆ ਮੇਰੇ ਮਨ ਵਿਰਾਗੀ ਹੋ ਜਾਏਗਾ ਜਾਣਾ ਇੱਕ ਦਿਨ ਦੁਨੀਆਂ ਵਿੱਚੋਂ ਸਭ ਨੇ ਹੈ ਰਹਿਣਾ ਘਰ 'ਚ ਪਰ ਇਹ ਗੱਲ ਸਦਾ ਯਾਦ ਰੱਖਿਆ ਕਰੋ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹੁ ਨਾਲ ਪਿਆਰ ਕਿਸੇ ਨੇ ਆਖਿਆ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ ਜਿੱਦਾਂ ਪਾਣੀ ਵਿੱਚ ਪਤਾਸਾ ਪਤਾਸੇ ਨੂੰ ਪਾਣੀ ਪਾ ਦੇ ਉਹਦੀ ਕੀ ਮਣਿਆਦ ਉਹਨੇ ਫੁਰ ਜਾਣਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਦੁਨੀਆਂ ਬਣੀ ਹੈ ਖੇਲ ਤਮਾਸ਼ਾ ਇੱਕ ਦਰ ਰੋਣਾ ਇੱਕ ਦਰ ਹਾਸਾ ਦੋ ਲੱਖ ਅੱਜ ਸਾਡੇ ਸਾਹਮਣੇ ਭੁਚਾਲ ਆਉਣ ਕਾਰਨ ਮਰਿਆ ਸਮੁੰਦਰ ਚੜ੍ਹ ਗਿਆ ਕਹਿੰਦੇ ਪੂਰਨਮਾਸ਼ੀ ਵਾਲੀ ਰਾਤ ਸੀ ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਨੂੰ ਮਿਲਣ ਜਾਂਦਾ ਸਾਗਰ ਪਹੁੰਚਦਾ ਤੇ ਹੈ ਨਹੀਂ ਕੋਸ਼ਿਸ਼ਾਂ ਤੇ ਕਰਦਾ ਨਾ ਵੇਖਿਆ ਹੀ ਹੈ ਤੁਸੀਂ ਪੂਰਨਮਾਸ਼ੀ ਵਾਲੀ ਰਾਤ ਨੂੰ ਛੱਲਾਂ ਬਹੁਤ ਵੱਡੀਆਂ ਵੱਡੀਆਂ ਆਉਂਦੀਆਂ ਬਹੁਤ ਦੂਰ ਤੱਕ ਪਾਣੀ ਆ ਜਾਂਦਾ ਉੱਪਰ ਨੂੰ ਉੱਠਦਾ ਉੱਪਰ ਨੂੰ ਸਤਿ ਸੰਗਤ ਜੀ ਹੁਣ ਉੱਥੇ ਵੇਖੋ ਕਿਵੇਂ ਰੋਣਾ ਪਿੱਟਣਾ ਪਿਆ ਹੋਇਆ ਕੀਰਨੇ ਪੈ ਰਹੇ ਨੇ ਬੜੇ ਲੋਕ ਸਨ ਜਿਹੜੇ ਭੰਗੜੇ ਪਾਉਂਦੇ ਨੇ ਕਹਿੰਦੇ ਨਵਾਂ ਸਾਲ ਮਨਾਉਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਜਰਾ ਉਹ ਵੀ ਨੇ ਜਿਨ੍ਹਾਂ ਦਾ ਸਭ ਕੁਝ ਬਰਬਾਦ ਹੋ ਗਿਆ ਇਸ ਜ਼ਿੰਦਗੀ ਦਾ ਕੀ ਪਰਿਭਾਸ਼ਾ ਜਿੱਦਾਂ ਪਾਣੀ ਵਿੱਚ ਪਤਾਸਾ ਅੱਗ ਦਾ ਮਹਿਲ ਹਵਾ ਦੀਆਂ ਨੀਹਾਂ ਨਾ ਇਹ ਤੋਲਾ ਨਾ ਇਹ ਮਾਸਾ ਦੁਨੀਆਂ ਬਣੀ ਹੈ ਖੇਲ ਤਮਾਸ਼ਾ ਇੱਕ ਦਰ ਰੋਣਾ ਇੱਕ ਦਰ ਹਾਸਾ ਮੌਤ ਬਣੀ ਹੈ ਮੌਤ ਬਣੀ ਜ਼ਿੰਦਗੀ ਨੂੰ ਖਾਣੀ ਇਹ ਜ਼ਿੰਦਗੀ ਹੈ ਹੜ੍ਹ ਦਾ ਪਾਣੀ ਚਲੇ ਜਾਣਾ ਸਦਾ ਨਹੀਂ ਰਹਿਣਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਮਲਣਾ ਹੋਰ ਟਿਕਾਣਾ ਹੋ ਦੁਨੀਆਂ ਬਣੀ ਮੁਸਾਫਰ ਖਾਨਾ ਜੋ ਆਇਆ
ਤਿਸ ਜਾਣਾ ਹੋ
ਤਿਸ ਜਾਣਾ ਜਦੋਂ ਇਹ ਗੱਲ ਸਾਡੇ ਅੰਦਰ ਆਏਗੀ ਨਾ ਫਿਰ ਮਨ ਵੈਰਾਗੀ ਹੋ ਜਾਏਗਾ ਮਨਾ ਜਾਣਾ ਇੱਕ ਦਿਨ ਛੱਡ ਕੇ ਇਸ ਸੰਸਾਰ ਨੂੰ ਇੱਥੋਂ ਦਾ ਤੇ ਮੈਨੂੰ ਪਤਾ ਨਹੀਂ ਪੰਜਾਬ ਵਿੱਚ ਕਈ ਕਈ ਥਾਵਾਂ ਤੇ ਹਰ ਇੱਕ ਥਾਂ ਤੇ ਉੱਤੇ ਤੇ ਨਹੀਂ ਕਈ ਕਈ ਥਾਵਾਂ ਤੇ ਇਹ ਰਿਵਾਜ ਬਣਿਆ ਹੋਇਆ ਹੈ ਵੀ ਜਦੋਂ ਕੋਈ ਮਰਦਾ ਨਾ ਕਹਿਣਗੇ ਲਓ ਜੀ ਸਾਰੇ ਜਣੇ ਡੱਕਾ ਸਿੱਟ ਦਿਓ ਵਿੱਚ ਤੋੜ ਕੇ ਲੱਕੜਾਂ ਥੱਲੇ ਵੀ ਚਿਣੀਆਂ ਹੁੰਦੀਆਂ ਨੇ ਲੱਕੜਾਂ ਉੱਤੇ ਵੀ ਚਿਣੀਆਂ ਹੁੰਦੀਆਂ ਨੇ ਫਿਰ ਇੱਕ ਡੱਕਾ ਤੋੜ ਕੇ ਉਹਦੇ ਵਿੱਚ ਸੁੱਟਿਆ ਜਾਂਦਾ ਚਿਖਾ ਕਿਉਂ ਹੁਣ ਥੱਲੇ ਵੀ ਲੱਕੜਾਂ ਉੱਪਰ ਵੀ ਲੱਕੜਾਂ ਹੁਣ ਡੱਕੇ ਦੀ ਕਾਹਦੀ ਕਸਰ ਰਹਿ ਗਈ ਸੀ ਉਹਦਾ ਭਾਵ ਤੇ ਭਾਵ ਇਹ ਹੁੰਦਾ ਕਈ ਤੇ ਵਿਚਾਰੇ ਰੀਸਮ ਰੀਸੀ ਸੁੱਟ ਦਿੰਦੇ ਨੇ ਪਤਾ ਹੈ ਨੀ ਗੱਲ ਦਾ ਵਿੱਚੋਂ ਕੀ ਗੱਲ ਹੈ ਪਰ ਕਈ ਜਿਹਨਾਂ ਨੂੰ ਪਤਾ ਹੈ ਉਹਦਾ ਮਤਲਬ ਇਹ ਹੁੰਦਾ ਹੈ ਆਹ ਫੜ ਡੱਕਾ ਤੋੜ ਦਿੱਤਾ ਹੈ ਅੱਜ ਤੋਂ ਮੁੜ ਕੇ ਮੇਰੇ ਘਰ ਨਾ ਆਈ ਪ੍ਰੇਤ ਬਣ ਕੇ ਬੱਚਿਆਂ ਨੂੰ ਨਾ ਡਰਾਈ ਲੈ ਮਿੱਤਰਾ ਤੇਰੀ ਤੇ ਮੇਰੀ ਟੁੱਟ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਟੁੱਟ ਜਾਣੀ ਟੁੱਟ ਜਾਣੀ ਬਾਲ ਜਵਾਨੀ ਅਰ ਬਿਰਧ ਫੁੱਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਇਹ ਸਰੀਰ ਤੇ ਤਿੰਨ ਅਵਸਥਾਵਾਂ ਆਉਣੀਆਂ ਨੇ ਇਸ ਕਰਕੇ ਭਾਈ ਜਾਣਾ ਸਾਰਿਆਂ ਨੇ ਹੈ ਬੁਢੇਪੇ ਦਾ ਰੋਗ ਇੱਕ ਦਿਨ ਸਭ ਤੇ ਆਉਣਾ ਕਈ ਬੰਦੇ ਅੱਜ ਕਹਿੰਦੇ ਨੇ ਮੈਨੂੰ ਕੋਈ ਰੋਗ ਨਹੀਂ ਲੱਗਿਆ ਮੇਰੇ ਤੇ ਬੜੀ ਰੱਬ ਦੀ ਮਿਹਰ ਹੈ ਮੈਨੂੰ ਕੋਈ ਬਿਮਾਰੀ ਨਹੀਂ ਮੈਨੂੰ ਕੈਂਸਰ ਨਹੀਂ ਹੋਇਆ ਮੈਨੂੰ ਸ਼ੂਗਰ ਨਹੀਂ ਹੋਈ ਮੈਨੂੰ ਬਲੱਡ ਪ੍ਰੈਸ਼ਰ ਨਹੀਂ ਹੋਇਆ ਮੈਂ ਬਚਿਆ ਹੋਇਆ ਬਿਮਾਰੀਆਂ ਤੋਂ ਕੌਣ ਹੈ ਜਿਹੜਾ ਬੁਢੇਪੇ ਦੇ ਰੋਗ ਤੋਂ ਬਚ ਜਾਏ ਬੁਢੇਪਾ ਆਪਣੇ ਆਪ ਵਿੱਚ ਹੀ ਇੱਕ ਰੋਗ ਹੈ ਬਚਪਨ ਆਏਗਾ ਚਲਿਆ ਜਾਏਗਾ ਜਵਾਨੀ ਆਏਗੀ ਚਲੀ ਜਾਏਗੀ ਬੁਢੇਪਾ ਆਏਗਾ ਬੁਢੇਪਾ ਨਹੀਂ ਜਾਏਗਾ ਬੁਢੇਪਾ ਜਾਏਗਾ ਤੇ ਸਾਨੂੰ ਨਾਲ ਹੀ ਲੈ ਕੇ ਜਾਏਗਾ ਖੁਸਾਦਨਾ
ਸ੍ਰੀ ਵਾਹਿਗੁਰੂ
ਇੱਕ ਬਾਪੂ ਤੁਰ ਗਿਆ ਵੈਦ ਕੋਲ ਕਹਿੰਦਾ ਵੈਦ ਜੀ ਸਿਰ ਦੁਖਦਾ ਹਟਦਾ ਹੀ ਨਹੀਂ ਕਹਿੰਦੇ ਬਾਪੂ ਜੀ ਉਮਰ ਕਿੰਨੀ ਹੋ ਗਈ ਕਹਿੰਦੇ 90 ਸਾਲ ਕਹਿੰਦੇ ਜੀ ਬੁਢੇਪੇ ਕਾਰਨ ਹੈ ਕਹਿੰਦਾ ਦੰਦੇ ਲਦੇ ਨੇ ਕਹਿੰਦੇ ਬੁਢੇਪੇ ਕਾਰਨ ਹੈ ਕਹਿੰਦੇ ਬੋਲਾ ਹੋ ਗਿਆ ਕਹਿੰਦੇ ਬੁਢੇਪੇ ਕਾਰਨ ਹੈ ਕਹਿੰਦੇ ਸਿਰ ਕੰਬਦਾ ਹੈ, ਕਹਿੰਦੇ ਬੜੇਪੇ ਕਾਰਨ ਹੈ, ਲੱਤਾਂ ਤੋਂ ਤੁਰਿਆ ਨਹੀਂ ਜਾਂਦਾ, ਕਹਿੰਦੇ ਬੜੇਪੇ ਕਾਰਨ ਹੈ, ਗੱਲ ਪੈ ਗਿਆ ਚੰਗਾ ਤੂੰ ਡਾਕਟਰ ਹੈ ਚੰਗਾ ਵੈਦ ਹੈ, ਜਿਹੜੀ ਵੀ ਬਿਮਾਰੀ ਕਹਿੰਦਾ ਬੜੇਪੇ ਕਾਰਨ ਹੈ, ਤੈਨੂੰ ਤੇ ਵੈਦਗੀ ਆਉਂਦੀ ਹੀ ਨਹੀਂ, ਤੂੰ ਕਾਹਦਾ ਡਾਕਟਰ ਹੋਇਆ? ਉਹ ਕਹਿੰਦਾ ਬਾਪੂ ਜੀ ਜਿਹੜਾ ਤੁਹਾਨੂੰ ਗੁੱਸਾ ਆਉਂਦਾ ਨਾ ਇਹ ਵੀ ਬੜੇਪੇ ਕਾਰਨ ਹੈ, ਜਿਹੜਾ ਤੁਸੀਂ ਇਹ ਗੱਲ ਪੈਂਦੇ ਹੋ ਨਾ ਮੇਰੇ ਇਹ ਵੀ ਬੜੇਪੇ ਕਾਰਨ ਹੈ। ਇਹ ਬੜੇਪਾ ਵੀ ਆਪਣੇ ਆਪ ਵਿੱਚ ਇੱਕ ਰੋਗ ਹੈ, ਕੌਣ ਬਚਿਆ ਇਹਦੇ ਤੋਂ? ਆ ਜਾਣਾ ਸਾਂ ਵਾਰੀ ਵਾਰੀ, ਸਿਰ ਕੰਪਿਓ ਪਗ ਡਗ ਮਗੇ ਨੈਣ ਜੋਤ ਤੇ ਹੀਨ, ਆਏਗਾ ਸਮਾਂ ਆਏਗਾ, ਅੱਖਾਂ ਤੋਂ ਦਿਸਣੋਂ ਹਟ ਜਾਣਾ, ਕੰਨਾਂ ਤੋਂ ਬੋਲੇ ਹੋ ਜਾਣਾ, ਅੱਜ ਕਹੀਦਾ ਜਪ ਲਓ, ਅਜੇ ਜਪਾਂਗੇ ਕੋਈ ਗੱਲ ਨਹੀਂ, ਹੁਣ ਤੇ ਕਮਾਉਣ ਦਾ ਹੀ ਸਮਾਂ, ਹੁਣ ਗੱਡੀਆਂ ਚਲਾਈਏ, ਹੋਰ ਕੰਮ ਕਾਰ ਕਰਨੇ ਨੇ, ਹੁਣ ਕਿੱਥੇ ਜਪਣ ਦਾ ਟਾਈਮ ਹੈ? ਪਰ ਗੁਰਮੁਖੋ ਬੜੇਪੇ ਦੇ ਵਿੱਚ ਜੇ ਖੇਤੀਆਂ ਹੁਣ ਹੋਣਗੀਆਂ ਨਾ, ਜੇ ਗੱਡੀਆਂ ਹੁਣ ਚੱਲਦੀਆਂ, ਬਿਜ਼ਨਸ ਜਵਾਨੀ ਚ ਹੋਣਗੇ, ਤੇ ਨਾਮ ਹੀ ਉਦੋਂ ਹੀ ਜਪਿਆ ਜਾਣਾ ਜਦੋਂ ਸਰੀਰ ਵਿੱਚ ਤਾਕਤ ਹੈ। ਮੰਜੀ ਤੇ ਪਿਆ ਤੇ ਕਹਿੰਦਾ ਗੁਰਦੁਆਰੇ ਲੈ ਜਾਓ, ਪਰ ਹਿੰਮਤ ਹੀ ਨਹੀਂ, ਫਿਰ ਤੇ ਬੁਰਾ ਹਾਲ ਹੋ ਜਾਂਦਾ। ਦਸ ਅਵਸਥਾਵਾਂ ਆਉਣੀਆਂ ਆਉਂਦੀਆਂ ਨੇ ਸਰੀਰ ਤੇ, ਦਸ ਬਾਲ ਧਨ ਵੀ ਸਰਵਣ ਤੀਸਾਂ ਕਾ ਸੁੰਦਰ ਕਹਾਵੈ, ਚਾਲੀਸੀ ਪੁਰ ਹੋਏ ਪਚਾਸੀ ਪੱਗ ਖਿੱਸੈ, ਸੱਠੀ ਕੇ ਬੁਢੇਪਾ ਆਵੈ ਸੱਤਰ ਕਾ ਮਤਹੀਣ, ਅੱਸੀ ਹਾਂ ਕਾ ਵਿਵਹਾਰ ਨਾ ਪਾਵੈ, ਨਾ ਵੇਕਾ ਸਹਿਜਾ ਸਣੀ ਮੂਲ ਨਾ ਜਾਣਾ ਅਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ, ਜਗ ਧੂਏ ਕਾ ਧਵਲ ਹਰ। ਲਓ ਜੀ, ਇਹ ਸਰੀਰ ਦੀਆਂ ਦਸ ਅਵਸਥਾਵਾਂ ਹਨ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਇਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੇ ਜਾਤ, ਸੱਤਵੇਂ ਸਾਂਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੋਲੇ ਉੱਬੇ ਸਾਹਾ, ਦਸਵੇਂ ਦੱਦਾ ਹੋਆ ਸਵਾਹਾ, ਗਏ ਸੰਗੀਤ ਪੁਕਾਰੀ ਧਾਹਾ, ਉੱਡਿਆ ਹੰਸ ਦਸਾਏ ਰਾਹਾ, ਆਇਆ ਗਿਆ ਮੋਇਆ ਨਾਓ, ਪਿੱਛੇ ਪੱਤਲ ਸੱਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਇਹਦਾ ਅਰਥ ਕਰੀਏ ਨਾ ਤੇ ਟਾਈਮ ਲੱਗ ਜਾਣਾ ਜ਼ਿਆਦਾ, ਲੋ ਸਿੱਧੀ ਸਿੱਧਾ ਜਿਹਾ ਸਮਝਾ ਦੇਣਾ ਸਿੱਧਾ ਜਿਹਾ। ਜਦੋਂ ਵਰੇ ਹੋਏ ਦਸ ਕਦੀ ਰੋ ਕਦੀ ਹੱਸ, ਜਦੋਂ ਵਰੇ ਹੋਏ ਵੀਹ ਕਹਿੰਦਾ ਚੜਿਆ ਜੋਬਣ ਕੀ, ਜਦੋਂ ਵਰੇ ਹੋਏ ਤੀਹ ਛਾਦੀ ਹੋ ਗਈ, ਕਰਦਿਆਂ ਦੇ ਛਾਦੀ ਕਰ ਦਿੱਤੀ ਹੋ ਗਏ ਦੋ ਚਾਰ ਜੀ, ਜਦੋਂ ਵਰੇ ਹੋਏ ਚਾਲੀ, ਕਰਦਿਆਂ ਦੇ ਮੋਢਿਆਂ ਤੇ ਰੱਖਤੀ ਜ਼ਿੰਮੇਵਾਰੀ ਦੀ ਪੰਜਾਲੀ, ਜਦੋਂ ਵਰੇ ਹੋਏ ਪੰਜਾਹ, ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ, ਜਦੋਂ ਵਰੇ ਹੋਏ ਸੱਠ, ਪੁੱਤ ਪੋਤਰੇ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ, ਜਦੋਂ ਵਰੇ ਹੋਏ ਸੱਤਰ, ਬਾਬੇ ਦਾ ਖੋਟਾ ਪੈ ਗਿਆ ਨਛੱਤਰ, ਜਦੋਂ ਵਰੇ ਹੋਏ ਅੱਸੀ, ਮੰਗਦਾ ਦੁੱਧ ਮਿਲਦੀ ਨੀ ਲੱਸੀ, ਜਦੋਂ ਵਰੇ ਹੋਏ ਨੱਬੇ, ਦੰਦ ਟੁੱਟ ਕੇ ਤੇ ਬਾਬੇ ਦੇ ਮੂੰਹ ਗੱਲ ਇੱਕ ਨਾ ਫੱਬੇ, ਜਦੋਂ ਵਰਾ ਹੋਇਆ ਸੌ, ਸਾਰਾ ਟੱਬਰ ਹੱਥ ਜੋੜਦਾ ਕਹਿੰਦਾ ਬਾਪੂ ਹੁਣ ਤੇ ਮਗਰੋਂ, ਲਓ ਫਿਰ ਹੱਥ ਜੋੜਦੇ ਨੇ, ਕਹਿੰਦੇ ਹੁਣ ਬਾਪੂ ਜਾਂਦਾ ਹੀ ਨੀ। ਕਈ ਮੈਂ ਖੁਦ ਵੇਖੇ ਨੇ, ਮੇਰੀ ਹੱਡ ਬੀਤੀ ਹੈ, ਮੈਂ ਇੱਕ ਨਹੀਂ ਸੈਂਕੜੇ ਬੰਦੇ ਇਹੋ ਜਿਹੇ ਮੰਜੀਆਂ ਤੇ ਪਏ ਵੇਖੇ ਨੇ, ਦਰੰਗ ਹੋ ਗਿਆ, ਖਾਧਾ ਪੀਤਾ ਨਹੀਂ ਜਾਂਦਾ, ਕਿਰਿਆ ਵੀ ਉੱਪਰ ਹੀ। ਚਲੋ ਜੀ, ਉਹ ਕਹਿਣਗੇ ਬਾਬਾ ਜੀ ਜਰਾ ਕੁ ਸਾਡੇ ਬਾਪੂ ਦੇ ਕਮਰੇ ਚ ਵੀ ਚੱਲੋ, ਚਲੋ ਜੀ ਲੈ ਚੱਲੋ। ਉਹ ਜਾ ਕੇ ਕਹਿਣਗੇ ਇਹਦੀ ਅਰਦਾਸ ਕਰੋ ਜੀ, ਕੀ ਕਰੀਏ, ਜਾਂ ਇੱਧਰ ਹੋ ਜੇ ਜਾਂ ਉੱਧਰ ਹੋ ਜੇ, ਇੱਧਰ ਤੇ ਕੋਈ ਵਿਰਲਾ ਹੀ ਕਹਿੰਦਾ, ਉੱਧਰ ਮਨੋ ਤੇ ਉੱਧਰ ਹੀ ਕਹਿੰਦੇ ਨੇ, ਹੁਣ ਕਹਿਣਾ ਪੈਂਦਾ ਵੀ ਇੱਧਰ ਵੀ ਕਰ ਦਿਓ। ਹੁਣ ਪਤਾ ਦਰੰਗ ਵਾਲੇ ਦੀ ਸੇਵਾ ਸੌਖੀ ਪਈ ਕਿਤੇ, ਅਰਦਾਸ ਕਰਿਆ ਕਰੋ ਸੱਚਿਆ ਪਾਤਸ਼ਾਹ ਸਾਨੂੰ ਇਹਨਾਂ ਬਿਮਾਰੀਆਂ ਤੋਂ ਬਚਾ ਕੇ ਰੱਖੀ, ਪਰਦਾ ਪਾਇਆ ਤੇ ਪਾ ਕੇ ਰੱਖੀ, ਹੁਣ ਕੈਂਸਰ ਕਿਤੇ ਬਾਹਰੋਂ ਆਉਣਾ ਵਿੱਚ ਹੀ ਹੈ ਨਾ, ਸ਼ੂਗਰ ਬਾਹਰੋਂ ਥੋੜਾ ਆਉਣੀ ਹੈ ਵਿੱਚ ਹੀ ਹੈ, ਬਲੱਡ ਪ੍ਰੈਸ਼ਰ ਬਾਹਰੋਂ ਥੋੜਾ ਹੋਣਾ ਵਿੱਚ ਹੀ ਹੈ, ਬਿਮਾਰੀਆਂ ਸਾਡੇ ਵਿੱਚ ਹੀ ਨੇ, ਮਹਾਰਾਜ ਦੀ ਕਿਰਪਾ ਰਵੇ ਤੇ ਪਰਦਾ ਪਿਆ ਰਹਿੰਦਾ ਹੈ। ਜਦੋਂ ਤੂੰ ਵਿਗੜ ਗਿਆ, ਕੀਤੇ ਪਰ ਉਪਕਾਰ ਭੁੱਲ ਗਿਆ ਤੇ ਉਹਨੇ ਮਾੜਾ ਜਿਹਾ ਪਰਦਾ ਚੁੱਕ ਦੇਣਾ, ਉਦਣ ਹੀ ਡਾਕਟਰ ਕਹਿਣਗੇ ਹੁਣ ਨੀ ਬਚਦਾ ਖੂ ਸਤਨਾ,
ਵਾਹਿਗੁਰੂ
ਕਹਿੰਦੇ ਬਸ ਹੁਣ ਤੇ ਲੰਘ ਗਿਆ ਟਾਈਮ, ਹੁਣ ਟਾਈਮ ਲੰਘ ਗਿਆ, ਗੁਜ਼ਰ ਗਿਆ ਸਮਾਂ, ਫਿਰ ਪਛਤਾਵਾ ਰਹਿ ਜਾਏਗਾ। ਅਨ ਕਾਏ ਰਤੜਿਆ ਵਾੜ ਦੁਹੇਲੀ ਰਾਮ ਪਾਪ ਕਮਾਮ ਦਿਆਂ ਤੇਰਾ ਕੋਏ ਨਾ ਬੇਲੀ ਰਾਮ ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਫਿਰ ਪਛਤਾਵਾ ਰਹਿ ਜਾਏਗਾ ਇਸ ਕਰਕੇ ਭਾਈ ਕਿਹਦੇ ਨਾਲ ਦੋਸਤੀ ਪਾਈਏ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ ਇੱਥੇ ਫਿਰ ਜਦੋਂ ਸੋਚਾਂਗੇ ਨਾ ਇਸ ਤਲਤ ਤੇ ਜਦੋਂ ਸਾਡੀ ਸੋਚ ਪਹੁੰਚੇਗੀ ਤੇ ਨਤੀਜਾ ਕੀ ਨਿਕਲੇਗਾ ਮੇਰਾ ਕੁਛ ਵੀ ਨਹੀਂ ਸਰੀਰ ਵੀ ਉਧਾਰਾ ਹੈ ਕਹਿੰਦਾ ਕੋਠੀ ਮੇਰੀ ਆਹ ਮੇਰਾ ਆਹ ਮੇਰਾ ਉਹ ਤੇਰਾ ਤੇ ਸਰੀਰ ਵੀ ਨਹੀਂ ਸਰੀਰ ਵੀ ਇੱਕ ਦਿਨ ਰਾਖ ਬਣ ਜਾਣਾ ਹੈ ਇਹ ਵੀ ਰਹਿਣ ਵਾਸਤੇ ਥੋੜੇ ਚਿਰ ਵਾਸਤੇ ਮਿਲਿਆ ਕਿਸੇ ਨੂੰ 50 ਸਾਲਾਂ ਵਾਸਤੇ ਕਿਸੇ ਨੂੰ 60 ਸਾਲਾਂ ਵਾਸਤੇ ਰਜਿਸਟਰੀ ਤੇ ਇਹਦੀ ਵੀ ਨਹੀਂ ਹੋਈ ਆ ਖੁਸ਼ ਸਤਨਾ ਇਹ ਵੀ ਕੰਮ ਕੱਚਾ ਹੀ ਹੈ ਕਦੋਂ ਉਹਨੇ ਕਹਿ ਦੇਣਾ ਛੱਡ ਮਕਾਨ ਮਾਲਕ ਜਿਵੇਂ ਕਹਿੰਦਾ ਕਿਰਾਏਦਾਰ ਨੂੰ ਨਿਕਲ ਇੱਥੋਂ ਬਸ ਪ੍ਰਾਣ ਪੰਖੇਰੂ ਉੱਡ ਜਾਣਗੇ ਆ ਸਰੀਰ ਮਿੱਟੀ ਦੀ ਢੇਰੀ ਇੱਥੇ ਹੀ ਪਿਆ ਰਹਿ ਜਾਣਾ ਇਹੋ ਤਨ ਹੋਏਗੋ ਭਸਮ ਕੀ ਢੇਰੀ ਇਹੋ ਤਨ ਹੋਏਗੋ
ਭਸਮ ਕੀ ਢੇਰੀ
ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ ਬਾਜੀ ਹਾਰੀ ਹਾਰ ਚੱਲਿਆ ਬਾਜੀ ਦੁਨੀਆਂ ਚ ਵੱਡੇ ਵੱਡੇ ਮਕਾਨ ਬਣਾ ਲਏ ਮੇਰੀ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਮਕਾਨ ਬਣਾਓ ਨਾ ਮੇਰੇ ਮਤਲਬ ਕਹਿਣ ਦਾ ਇਹ ਨਹੀਂ ਕਿ ਬੱਚੇ ਛੱਡ ਦਿਓ ਵੀ ਇਹਨਾਂ ਨੂੰ ਛੱਡ ਜਾਣਾ ਜੀ ਹੋਣੀ ਛੱਡ ਦਿਓ ਨਹੀਂ ਨਹੀਂ ਇਹ ਕੰਮ ਨਹੀਂ ਕਰਨਾ ਰਹਿਣਾ ਬੱਚਿਆਂ 'ਚ ਹੀ ਹੈ ਰਹਿਣਾ ਘਰ ਵਿੱਚ ਹੀ ਹੈ ਪਰ ਇੱਕ ਵਾਰੀ ਸਵੇਰੇ ਜ਼ਰੂਰ ਯਾਦ ਕਰਿਆ ਕਰੋ ਮਨਾ ਇਹਨਾਂ ਨੇ ਇੱਥੇ ਰਹਿ ਜਾਣਾ ਮੈਂ ਇਹਨਾਂ ਨੂੰ ਛੱਡ ਜਾਣਾ ਹੈ ਅੱਜ ਇਹ ਸਾਰਾ ਟੱਬਰ ਮੇਰੇ ਆਲੇ ਦੁਆਲੇ ਬੈਠਾ ਇਹ ਨਹੀਂ ਛੱਡ ਕੇ ਜਾਣਗੇ ਮੈਂ ਚੱਲਿਆ ਜਾਵਾਂਗਾ ਜਾਣਾ ਇੱਕ ਦਿਨ ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਹੈ ਹਰ ਚੀਜ਼ ਦੁਨੀਆਂ ਦੀ ਵਿਛੋੜੇ ਤੇ ਖੜੀ ਹੈ ਮਾਤ ਪਿਤਾ ਬਨਤਾ ਸੁੱਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਹੈ ਜਦੋਂ ਇਹ ਗੱਲ ਸੋਚਾਂਗੇ ਫਿਰ ਵੈਰਾਗ ਪੈਦਾ ਹੋਏਗਾ ਤੇ ਵੈਰਾਗ ਤੋਂ ਬਾਅਦ ਭਗਤੀ ਆਰੰਭ ਹੋਏਗੀ ਬਸ ਉਹੀ ਗੱਲ ਮੈਂ ਥੋੜੀ ਵਿਸਥਾਰ ਚ ਲੈ ਗਿਆ ਵੀ ਭਗਤੀ ਜਿਹੜੀ ਹੈ ਉਹ ਵੈਰਾਗ ਤੋਂ ਆਰੰਭ ਹੁੰਦੀ ਹੈ ਜਿਹੜਾ ਬੰਦਾ ਵੈਰਾਗੀ ਨਹੀਂ ਉਹ ਕਦੇ ਭਗਤੀ ਨਹੀਂ ਕਰ ਸਕਦਾ ਵੈਰਾਗ ਵਛਲ ਰਾਏ ਵਛਲ ਰਾਏ ਰਾਜਾ ਸੀ ਜਿਹੜਾ ਬੜਾ ਤਕੜਾ ਰਾਜਾ ਚੱਕਰਵਰਤੀ ਰਾਜਾ ਬੜਾ ਸਤਿਕਾਰ ਪ੍ਰਜਾ ਕਰਦੀ ਹੈ ਉਹਦੀਆਂ ਮੂਰਤੀਆਂ ਅੱਜ ਵੀ ਬਣੀਆਂ ਹੋਈਆਂ ਨੇ ਇੱਕ ਸ਼ਿਕਾਰ ਖੇਡਣ ਵਾਸਤੇ ਗਿਆ ਤਲਵਾਰ ਚਲਾਈ ਹਿਰਨੀ ਦੇ ਪੇਟ ਵਿੱਚੋਂ ਤਿੰਨ ਬੱਚੇ ਧਰਤੀ ਤੇ ਡਿੱਗੇ ਤੇ ਡਿੱਗ ਕੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ ਮਨ ਵੈਰਾਗੀ ਹੋ ਗਿਆ ਉਹ ਵਛਲ ਰਾਏ ਜਿਹੜਾ ਰਾਜਾ ਸੀ ਉਹ ਫਿਰ ਸੋਚਦਾ ਮੈਨੂੰ ਰਾਜ ਭਾਗ ਦੀ ਲੋੜ ਨਹੀਂ ਮੇਰੇ ਤੋਂ ਐਡਾ ਵੱਡਾ ਪਾਪ ਹੋ ਗਿਆ ਵੈਰਾਗੀ ਹੋ ਗਿਆ ਜਦੋਂ ਵੈਰਾਗ ਲੱਗਿਆ ਤੇ ਵਛਲ ਰਾਏ ਨੇ ਭਗਤੀ ਆਰੰਭ ਕਰਤੀ ਕਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹਜ਼ੂਰ ਸਾਹਿਬ ਦੀ ਜਿਹੜੀ ਧਰਤੀ ਹੈ ਨਾ ਗੁਰਮੁਖੋ ਇੱਥੇ ਤਿੰਨ ਇਤਿਹਾਸ ਇਕੱਠੇ ਹੁੰਦੇ ਨੇ ਤਿੰਨ ਇੱਕ ਉਹ ਗੁਰੂ ਗੋਬਿੰਦ ਸਿੰਘ ਦੇ ਪਿਛਲੇ ਜਨਮ ਵਿੱਚ ਭਾਵ ਕੇ ਵਛਲ ਰਾਏ ਨਾਮ ਸੀ ਫਿਰ ਦੁਸ਼ਟ ਦਮਨ ਫਿਰ ਗੁਰੂ ਗੋਬਿੰਦ ਵਛਲ ਰਾਏ ਪਿਛਲੇ ਜਨਮ ਦਾ ਨਾਮ ਮਹਾਰਾਜ ਉਹ ਅੱਜ ਵੀ ਮੂਰਤੀਆਂ ਬਣੀਆਂ ਨੇ ਜਿੱਥੇ ਵਛਲ ਰਾਏ ਕਰਕੇ ਹੀ ਪੂਜਦੇ ਨੇ ਲੋਕ ਹੈ ਸੀ ਵੀ ਜਗ੍ਹਾ ਰਾਜੇ ਦੀ ਪੂਜਾ ਹੋ ਰਹੀ ਪਿਛਲਾ ਜਨਮ ਹੀ ਇਹੋ ਜਿਹੀ ਸੀ ਮਹਾਰਾਜ ਰਾਜਿਆਂ ਦੀ ਪੂਜਾ ਨਹੀਂ ਹੁੰਦੀ ਬਹੁਤ ਘੱਟ ਪਰ ਹੋਈ ਮਹਾਰਾਜ ਦੀ ਹੋ ਵੀ ਰਹੀ ਹੈ ਉਹ ਜਗ੍ਹਾ ਵੀ ਹੈ ਸਥਾਨ ਵੀ ਹੈ ਇੰਨਾ ਵਿਸਥਾਰ ਚ ਜਾਣ ਦਾ ਸਮਾਂ ਨਹੀਂ ਉੱਥੇ ਮਹਾਰਾਜ ਬੈਠੇ ਜਾ ਕੇ ਜਗ੍ਹਾ ਨਵੇਕਲੀ ਵੇਖੀ ਨਵੇਕਲੀ ਜਗ੍ਹਾ ਵੇਖ ਕੇ ਵਛਲ ਰਾਏ ਨੇ ਭਗਤੀ ਆਰੰਭ ਕਰ ਦਿੱਤੀ ਹੇਮਕੁੰਡ ਸਾਹਿਬ ਸਿੱਧੇ ਹੀ ਨਹੀਂ ਚੜ ਗਏ ਹੇਮਕੁੰਡ ਸਾਹਿਬ ਤੇ ਬਹਿਣਾ ਅੱਧਾ ਘੰਟਾ ਔਖਾ ਹੈ ਹੁਣ ਉੱਥੇ ਕਈ ਤੇ ਵਿਚਾਰੇ ਹੇਮਕੁੰਡ ਸਾਹਿਬ ਜਾਂਦੇ ਨੇ ਤੁਰੇ ਜਾਣਗੇ ਨੇੜੇ ਜੇ ਜਾਣ ਕੇ ਕਹਿਣਗੇ ਕਿੱਥੇ ਬਾਬੇ ਨੇ ਪੰਗਾ ਲਿਆ ਕਿਤੇ ਨੇੜੇ ਥਾਂ ਹੀ ਨਹੀਂ ਲੱਭੀ ਐਡੀ ਚੜ੍ਹਾਈ ਕਿਹੜਾ ਚੜ੍ਹੇ ਵੀ ਐਡੀ ਚੜ੍ਹਾਈ ਹੁਣ ਅਸੀਂ ਸੋਹਲ ਹੋ ਗਏ ਬਹੁਤੇ ਤੁਰਨਾ ਫਿਰਨਾ ਹੈ ਨਹੀਂ ਤੇ ਚੜ੍ਹਿਆ ਸਾਥੋਂ ਜਾਂਦਾ ਨਹੀਂ ਫਿਰ ਕਈ ਖੱਚਰਾਂ ਤੇ ਚੜ੍ਹ ਜਾਂਦੇ ਨੇ ਹੁਣ ਕਈਆਂ ਨੂੰ ਚਾਰ ਜਣੇ ਚੁੱਕ ਕੇ ਲਿਜਾਂਦੇ ਨੇ ਅੱਗੋਂ
ਸਤਿਨਾਮ।
ਚਲੋ ਜੀ, ਪੈਸੇ ਵਾਲੇ ਜਿਹੜੇ ਨੇ ਉਹ ਕਰਾ ਲੈਂਦੇ ਨੇ, ਚਾਰ ਜਣੇ ਚੁੱਕ ਕੇ ਲੈ ਗਏ, ਕੋਈ ਕਿਵੇਂ ਪਹੁੰਚ ਕੇ ਗੱਲ ਮੁਕਾਓ। ਉੱਥੇ ਜਾ ਕੇ ਕੋਈ ਇੱਕ ਚੁੱਭਾ ਲਾ ਲੈਂਦਾ, ਕੋਈ ਦੋ ਚੁੱਭੇ ਲਾ ਲੈਂਦਾ, ਕੋਈ ਪੰਜ ਚੁੱਭੇ ਲਾ ਲੈਂਦਾ। ਸਾਡੇ ਨਾਲ ਇੱਕ ਗਿਆ, ਕਹਿੰਦਾ ਮੈਂ ਤੇ ਲਾਈ ਜਾਣੇ ਨੇ। ਉਹਨਾਂ ਨੂੰ ਸਮਝਾਇਆ, ਵੇਖੀ ਤੂੰ ਇੰਨੇ ਚੁੱਭੇ ਨਹੀਂ ਲਾ ਸਕਦਾ। ਉਹ ਭਾਈ ਐਸਾ ਆਇਆ, ਕਹਿ ਲਓ ਚਲੋ ਮਾਨ ਵਿੱਚ, ਚੁੱਭੇ ਲਾਈ ਗਿਆ ਲਾਈ ਗਿਆ ਲਾਈ ਗਿਆ, ਮੇਰੇ ਖਿਆਲ ਵੀ 35 ਚੁੱਭੇ ਲਾ ਗਿਆ। ਨੀਲਾ ਹੋ ਗਿਆ ਸਾਰਾ ਹੀ, ਚੱਕ ਕੇ ਕੱਢਣਾ ਪਿਆ
ਵਾਹਿਗੁਰੂ।
ਮੁੜ ਕੇ ਕੰਬਲ ਲਪੇਟਦੇ ਫਿਰੀਏ ਵੀ ਕਿਤੇ ਇੱਥੇ ਹੀ ਨਾ ਭਾਣਾ ਵਰਤ ਜੇ, ਕਿਤੇ ਤਾਂ ਸਹਿਜ ਪਾਠ ਹੀ ਨਾ ਕਰਾਉਣਾ ਪੈ ਜੇ, ਉੱਥੇ ਫਿਕਰ ਪੈ ਗਿਆ। ਕਹਿਣ ਦਾ ਭਾਵ ਕੀ ਹੈ, ਉੱਥੇ ਬਹਿਣਾ ਤੇ ਅੱਧਾ ਘੰਟਾ ਔਖਾ ਹੈ, ਤੇ ਮਹਾਰਾਜ ਬੈਠੇ ਨੇ ਚਾਰ ਯੁੱਗ, ਥੋੜਾ ਸਮਾਂ ਕਿਤੇ। ਹੁਣ ਇਹ ਹਿਸਾਬ ਲਾਓ ਵੀ ਇੱਕ ਬੰਦੇ ਵਾਸਤੇ ਉੱਥੇ ਬਹਿਣਾ ਬੜਾ ਔਖਾ ਕੰਮ ਸੀ, ਕਿੱਥੋਂ ਲਿਆਂਦੀ ਪਾਵਰ ਉੱਥੇ ਬਹਿਣ ਦੀ? ਦੁਸ਼ਟ ਦਮਨ ਜੀ ਨੇ ਉੱਥੇ ਬੈਠਣ ਦੀ ਪਾਵਰ ਲਿਆਂਦੀ ਕਿੱਥੋਂ? ਉਹ ਪਾਵਰ ਲਈ ਸਿਮਰਨ ਕਰਕੇ। ਆਖੋ ਸਤਨਾਮ,
ਵਾਹਿਗੁਰੂ,
ਰਾਮ 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 ਕਰਕੇ, ਰੱਬ ਰੱਬ ਕਰਕੇ। ਤੇ ਕਿੱਥੇ? ਸੱਚਖੰਡ ਸ੍ਰੀ, ਸੱਚਖੰਡ ਸ੍ਰੀ
ਹਜ਼ੂਰ ਸਾਹਿਬ,
ਹਜ਼ੂਰ ਸਾਹਿਬ, ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਤਪ ਕੀਤਾ। ਕਿਉਂਕਿ ਇੱਥੇ ਇੱਕ ਮੁਸਲਮਾਨਾਂ ਦੀ ਮਸੀਤ ਸੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹਜ਼ੂਰ ਸਾਹਿਬ ਗਏ ਨੇ, ਮਾਰਿਆ ਤੀਰ ਦੋ ਫਾੜ ਹੋ ਗਈ, ਉਹ ਇਕੱਠੇ ਹੋ ਗਏ ਮੁਸਲਮਾਨ ਨਦੇੜ ਵਾਲੇ ਸਾਰੇ ਮਹਾਰਾਜ ਕੋਲ ਆ ਗਏ। ਬਾਦਸ਼ਾਹ ਕੋਲ, ਬਹਾਦਰ ਸ਼ਾਹ ਕੋਲ ਜਾ ਕੇ ਸ਼ਿਕਾਇਤ ਕੀਤੀ, ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਮਸੀਤ ਭੰਨਤੀ। ਮਹਾਰਾਜ ਕਹਿੰਦੇ ਤੁਹਾਡੀ ਕਾਹਦੀ ਹੈ, ਸਾਡਾ ਤਪ ਸਥਾਨ ਹੈ ਇੱਥੇ, ਕੱਢੋ। ਜਦੋਂ ਥੱਲਿਓ ਕੁੱਟਿਆ ਤੇ ਉਹ ਸਮਾਨ ਨਿਕਲ ਆਇਆ ਸਾਰਾ। ਵਛਲ ਰਾਏ ਰਾਜੇ ਨੇ ਉੱਥੇ ਤਪ ਕੀਤਾ, ਤੇ ਤਪ ਕਰਨ ਤੋਂ ਬਾਅਦ ਜਦੋਂ ਸਰੀਰ ਨਾਲੋਂ ਸੰਬੰਧ ਟੁੱਟ ਗਿਆ, ਫਿਰ ਉੱਥੇ ਬਹਿ ਗਏ ਜਾ ਕੇ। ਇੱਥੇ ਵੀ ਮੈਂ ਥੋੜਾ ਜਿਹਾ ਬੇਨਤੀ ਕਰ ਜਾ, ਸਰੀਰ ਨਾਲੋਂ ਸੰਬੰਧ ਤੋੜਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪੈਂਦੀ। ਤੁਸੀਂ ਸੋਚੋਗੇ ਕਿ ਸਰੀਰ ਨਾਲੋਂ ਸੰਬੰਧ ਕਿੱਦਾਂ ਟੁੱਟਦਾ? ਠੰਡ ਨਹੀਂ ਲੱਗੇਗੀ ਫਿਰ? ਨਹੀਂ ਲੱਗੇਗੀ। ਗਰਮੀ ਨਹੀਂ ਲੱਗੇਗੀ? ਬਿਲਕੁਲ ਨਹੀਂ ਲੱਗੇਗੀ। ਭਾਵੇਂ ਕੋਈ ਸਾਡੇ ਸਰੀਰ ਨੂੰ ਪੋਟਾ ਪੋਟਾ ਕਰਕੇ ਕੱਟ ਦੇ ਨਾ, ਦਰਦ ਫਿਰ ਵੀ ਨਹੀਂ ਹੋਏਗਾ।
ਸਤਿ ਸ੍ਰੀ ਅਕਾਲ।
ਇਸ ਗੱਲ ਨੂੰ ਜਰਾ ਵਿਸਥਾਰ ਨਾਲ ਸਮਝੋ ਪਿਆਰਿਓ। ਇੱਕ ਡਾਕਟਰ ਦੇ ਕੋਲ ਇਹ ਪਾਵਰ ਹੈ, ਇੱਕ ਵੈਦ ਕੋਲ, ਇੱਕ ਡਾਕਟਰ ਕੋਲ ਉਹ ਮੈਡੀਸਨ ਹੈ, ਉਹ ਇੰਜੈਕਸ਼ਨ ਹੈ ਜਿਹੜਾ ਸਾਡੇ ਸਰੀਰ ਨੂੰ ਲਾ ਦੇਵੇਗਾ, ਤੇ 20-22 ਘੰਟੇ 25-30 ਘੰਟੇ ਸਾਨੂੰ ਸਾਡੇ ਸਰੀਰ ਨਾਲੋਂ ਵੱਖ ਕਰ ਦੇਗਾ। ਇੱਕ ਵੈਦ ਕੋਲ ਪਾਵਰ ਹੈ ਨਾ ਇਹ, ਜਦੋਂ ਆਪਰੇਸ਼ਨ ਕਰਦਾ ਹੈ, ਦਰਦ ਹੁੰਦਾ? ਬਿਲਕੁਲ ਨਹੀਂ ਹੁੰਦਾ। ਆਪਰੇਸ਼ਨ ਹੋ ਰਿਹਾ ਹੈ ਤੇ ਦਰਦ ਹੁੰਦਾ ਹੀ ਨਹੀਂ। ਕਈ ਬੰਦੇ ਅੱਖਾਂ ਖੁੱਲੀਆਂ ਹੁੰਦੀਆਂ ਨੇ, ਅੱਖਾਂ ਨਾਲ ਵੇਖਣਗੇ ਆਪਰੇਸ਼ਨ ਹੋ ਰਿਹਾ, ਤਕਲੀਫ ਕੋਈ ਹੋ ਹੀ ਨਹੀਂ ਰਹੀ। ਕਾਰਨ ਕੀ ਹੈ? ਡਾਕਟਰ ਨੇ ਸਾਨੂੰ ਸਾਡੇ ਸਰੀਰ ਨਾਲੋਂ ਵੱਖ ਕਰ ਦਿੱਤਾ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਮਹਾਰਾਜ ਨੇ ਨਾਮ ਦੀ ਦਵਾਈ, ਵੈਦ ਗੁਰੂ, ਵੈਦ ਗੁਰੂ ਨੇ ਨਾਮ ਦੀ ਦਵਾਈ ਦੇ ਕੇ ਕਈ ਜਨਮਾਂ ਤੱਕ ਸਰੀਰ ਨਾਲੋਂ ਸੰਬੰਧ ਤੋੜ ਦੇਣਾ। ਉਹ ਹੁਣ ਕਿਵੇਂ ਟੁੱਟੇਗਾ ਇਹ ਵੀ ਸਮਝ ਲਓ। ਸਾਡੇ ਸਰੀਰ ਵਿੱਚ ਇੱਕ ਸਾਹ ਰਗ ਹੈ, ਇੱਕ ਸ਼ਾਹ ਰਗ ਹੈ, ਇੱਕ ਹੈ ਰੁਦਰਾਕਸ਼ ਨਾੜੀ। ਜਿਹੜੇ ਵੈਦ ਡਾਕਟਰ ਤੁਹਾਡੇ 'ਚ ਕੋਈ ਬੈਠਾ ਹੋਵੇ ਉਹਨੂੰ ਪਤਾ ਹੋਵੇਗਾ, ਸਾਡੇ ਬ੍ਰੇਨ ਤੋਂ ਲੈ ਕੇ ਧੁੰਨ ਤੱਕ ਸਰੀਰ ਦੇ ਖੱਬੇ ਪਾਸੇ ਇੱਕ ਨਾੜੀ ਚੱਲਦੀ ਹੈ, ਜਿਹਨੂੰ ਕਹਿੰਦੇ ਨੇ ਰੁਦਰਾਕਸ਼ ਨਾੜੀ। ਧਿਆਨ ਦਿਓ ਪਿਆਰਿਓ, ਸਾਡੇ ਸਰੀਰ ਦੇ ਖੱਬੇ ਪਾਸੇ ਧੁੰਨ ਤੋਂ ਲੈ ਕੇ ਬ੍ਰੇਨ ਤੱਕ, ਦਿਮਾਗ ਤੱਕ ਇੱਕ ਨਾੜੀ ਚੱਲਦੀ ਹੈ, ਸਾਹ ਰਗ ਦੇ ਬਿਲਕੁਲ ਨਾਲ ਹੈ, ਉਹਨੂੰ ਕਹਿੰਦੇ ਨੇ ਰੁਦਰਾਕਸ਼ ਨਾੜੀ। ਜੋਗੀਆਂ ਦੀ ਬੋਲੀ ਰੁਦਰਾਕਸ਼ ਨਾੜੀ। ਉਹ ਰੁਦਰਾਕਸ਼ ਨਾੜੀ ਉਹ ਨਾੜੀ ਹੈ ਸਾਡੇ ਸਰੀਰ ਵਿੱਚ ਜਿਹੜੀ ਸਾਨੂੰ ਇਹ ਦੱਸਦੀ ਹੈ ਵੀ ਤੇਰੀ ਸਰੀਰ ਵਿੱਚ ਕਿੱਥੇ ਦਰਦ ਹੋ ਰਿਹਾ। ਪੇਟ ਵਿੱਚ ਦਰਦ ਹੋ ਰਿਹਾ ਤੇ ਉਸ ਨਾੜੀ ਨੇ ਦੱਸਣਾ। ਬਾਂਹ 'ਚ ਦਰਦ ਹੋ ਰਿਹਾ ਉਸ ਨਾੜੀ ਨੇ ਦੱਸਣਾ। ਲੱਤ 'ਚ ਦਰਦ ਹੋ ਰਿਹਾ ਉਸ ਨਾੜੀ ਨੇ ਦੱਸਣਾ। ਅੱਜ ਤੱਕ ਕੋਈ ਇਹੋ ਜਿਹੀ ਦਵਾਈ ਨਹੀਂ ਬਣੀ, ਮੈਡੀਸਨ ਨਹੀਂ ਕੋਈ ਬਣੀ ਜਿਹੜੀ ਦਰਦ ਖਤਮ ਕਰਦੇ। ਬਸ ਵੈਦ ਕੀ ਕਰਦੇ ਨੇ, ਇੰਜੈਕਸ਼ਨ ਦੇ ਕੇ ਉਹ ਨਾੜੀ ਨੂੰ ਬਲੌਕ ਕਰ ਦਿੰਦੇ ਨੇ। ਦਰਦ ਤੇ ਹੋ ਰਿਹਾ ਹੁੰਦਾ, ਪਤਾ ਹੀ ਨਹੀਂ ਲੱਗਦਾ ਵੀ ਦਰਦ ਹੋ ਰਿਹਾ। 8-10 ਘੰਟੇ ਲੰਘ ਜਾਂਦੇ, ਆਪਰੇਸ਼ਨ ਹੋ ਰਿਹਾ, ਦਰਦ ਹੋ ਨਹੀਂ ਰਿਹਾ, ਚੀਰ ਫਾੜ ਹੋ ਰਿਹਾ, ਕੈਂਚੀ ਚੱਲ ਰਹੀ ਹੈ, ਛੁਰੀ ਚਲਾਈ ਜਾ ਰਹੀ ਹੈ, ਦਰਦ ਹੁੰਦਾ ਹੀ ਨਹੀਂ। ਕਾਰਨ ਕੀ ਹੈ ਇਹਦਾ? ਉਹਨਾਂ ਨੇ ਉਹ ਦਰਦ ਦੱਸਣ ਵਾਲੀ ਨਾੜੀ ਬੰਦ ਕਰਤੀ। ਨਾੜੀ ਬੰਦ ਹੋਣ ਕਰਕੇ ਦਰਦ ਸਾਹਮਣੇ ਚੀਰ ਫਾੜ ਲੱਤ ਦਾ ਹੋ ਰਿਹਾ, ਅੱਖਾਂ ਨਾਲ ਵੇਖ ਵੀ ਰਿਹਾ ਤੇ ਦਰਦ ਮਹਿਸੂਸ ਹੀ ਨਹੀਂ ਹੁੰਦਾ, ਕਿਉਂਕਿ ਉਹ ਨਾੜੀ ਬਲੌਕ ਕਰ ਦਿੱਤੀ।